ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਹੋਵੇ ਸਿਫਤ ਖਸਮਦੀ ਨੂਰ ਅਰਸੋਂ ਕੁਰਸੋਂ ਝੱਟਿਆ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ
ਆਸਾ ਪਹਿਲਾ ਪੂਤ ਪਸ਼ਹਿਰੀ ਮਾਈ ਗੁਰ ਲਾਗੋ ਚਿੱਲੇ ਕੀ ਪਾਈ ਏਕ ਚੰਬੋ ਸੁਨੋ ਤੁਮ ਭਾਈ ਦੇਖਤ ਸਿੰਘ ਚਰਾਵਤ ਗਾਈ ਰਹਾਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਪ੍ਰੇਮੀਓ ਅੱਜ ਐਤਵਾਰ ਦਾ ਦਿਨ ਹੈ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਤੋਂ ਜੁੜ ਜੁੜ ਕੇ ਲਾਹਾ ਲੈਂਦੀਆਂ ਰਹੀਆਂ ਹਨ ਜਿਸ ਪ੍ਰਕਾਰ ਸਾਰੇ ਹਫ਼ਤੇ ਅੰਦਰ ਆਪਾਂ ਸੁਬਹਾ ਸ਼ਾਮ ਵਿਸ਼ੇਸ਼ ਕਰਕੇ ਸਤਸੰਗ ਜੀ ਦੀਵਾਨ ਚ ਜੁੜਦੇ ਹਾਂ ਉਹ ਪ੍ਰਥਾ ਅਨੁਸਾਰ ਜੋ ਕਥਾ ਚੱਲ ਰਹੀ ਹੈ ਇਸ ਨੂੰ ਆਪਾਂ ਵਿਚਾਰਨ ਵਾਸਤੇ ਤਤਪਰ ਹਾਂ ਆਸਾ ਰਾਗ ਦੇ ਅੰਦਰ ਆਪ ਭਗਤ ਕਬੀਰ ਸਾਹਿਬ ਜੀ ਦੇ ਸਤਸੰਗੇ ਸ਼ਬਦ ਹਨ ਮਲਿਹਾਰ ਜਾਈਏ ਗੁਰੂ ਅਰਜਨ ਦੇਵ ਸਾਹਿਬ ਜੀ ਤੋਂ ਜਿਸ ਵੇਲੇ ਭਾਈ ਗੁਰਦਾਸ ਜੀ ਮਨ ਵਿਚ ਭ੍ਰਾਂਤੀ ਆਈ ਮਹਾਰਾਜ ਇਹ ਭਗਤਾਂ ਦੀ ਬਾਣੀ ਤੋਂ ਲਿਖਾ ਰਹੇ ਹੋ ਭਗਤ ਤੋਂ ਦਿਸ ਨਹੀਂ ਰਹੇ ਉਸ ਵੇਲੇ ਸਤਸੰਗਤ ਜੀ ਪ੍ਰਤੱਖ ਜੇ ਕੋਈ ਕਹੇ ਮੈਨੂੰ ਜਲ ਤਾਂ ਦੀਂਦਾ ਜਲ ਦੀ ਲਹਿਰ ਨਹੀਂ ਦੀਂਦੀ ਲਹਿਰ ਦਿਖਾਉਣੀ ਕੀ ਔਖੀ ਹੈ ਹੱਥ ਮਾਰ ਦਿਓ ਜਦੇ ਹੀ ਲਹਿਰ ਨੇ ਪੈਦਾ ਹੋ ਜਾਣਾ ਜਲ ਵਿਚੋਂ ਬਿੰਬ ਉਠਾਲਣ ਜਲ ਮਾਹੇ ਸਮਾਈਆ ਜਲ ਵਿਚੋਂ ਹੀ ਬੁਲਬੁਲੇ ਲਹਿਰਾਂ ਪੈਦਾ ਹੁੰਦੀਆਂ ਉਹਦੇ ਵਿਚ ਹੀ ਸਮਾ ਜਾਂਦੇ ਬਾਹਰ ਨਿਕਲ ਕੇ ਨੱਠਦੇ ਨਹੀਂ ਕਿਤੇ ਇਸੇ ਤਰ੍ਹਾਂ ਭਾਈ ਭਗਤ ਨੇ ਜਿਤਨੇ ਇਹ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿਚ ਹੀ ਲੀਨ ਹੋਏ ਨੇ ਵੱਖਰੇ ਨਹੀਂ ਸਮਝਣਾ ਇਸੇ ਤਰ੍ਹਾਂ ਭਾਈ ਗੁਰਬਾਣੀ ਵੀ ਗੁਰੂ ਕੀ ਬਾਣੀ ਦੇ ਵਿਚ ਬਿਲਕੁਲ ਲੀਨ ਹੈ ਇਹ ਠੀਕ ਹੈ ਆਪ ਗੁਰੂਆਂ ਦੀ ਰਹਿਸ਼ ਬਹੁਤੀ ਪੰਜਾਬ ਚ ਰਹੀ ਇਹ ਭਗਤ ਕਬੀਰ ਜੀ ਕਾਂਸ਼ੀ ਵਿਚ ਰਹਿੰਦੇ ਸਨ ਜਿੱਥੇ ਵਿਦਿਆ ਦਾ ਗੜ੍ਹ ਸੀ ਹਿੰਦੁਸਤਾਨ ਦੇ ਅੰਦਰ ਅਨੇਕਾਂ ਮੱਤਾਂ ਵਾਲੇ ਜੋਗੀ ਲੋਕ ਸੰਨਿਆਸੀ ਲੋਕ ਸਾਧੂ ਇਕੱਠੇ ਹੋ ਕੇ ਆਉਂਦੇ ਕਬੀਰ ਸਾਹਿਬ ਤੇ ਸਤਸੰਗਤ ਜੀ ਸ਼ੰਕਾ ਕਰਦੇ ਨਾਲ ਹੀ ਕੁਝ ਕਾਜੀ ਮਲਾਣੇ ਲੋਕ ਜਿਨ੍ਹਾਂ ਦੇ ਮਨ ਚ ਸੀ ਕਿ ਕਬੀਰ ਜਰਾਹਾ ਮੁਸਲਮਾਨਾਂ ਦੇ ਘਰ ਦਾ ਜਨਮ ਹੈ ਇਹ ਹਿੰਦੂਆਂ ਵਾਲੀ ਇਹਨਾਂ ਨੇ ਰਿਉ ਰੀਤੀ ਤੋਰੀ ਹੋਈ ਹੈ ਉਹ ਆ ਕੇ ਝਗੜਦੇ ਵੀ ਸਨ ਇਸ ਤਰ੍ਹਾਂ ਪੰਡਿਤ ਲੋਕ ਸੀ ਜਿਹੜੇ ਕਾਂਸ਼ੀ ਦੇ ਵਿਚ ਰਹਿਣ ਵਾਲੇ ਉਨ੍ਹਾਂ ਦੇ ਮਨ ਵਿਚ ਇਹ ਹੰਗਤਾ ਸੀ ਕਿ ਅਸੀਂ ਬ੍ਰਾਹਮਣ ਹਾਂ ਇਹ ਮੂਲੀ ਜਿਹਾ ਜਲਾਹਾ ਸਾਡੇ ਨਾਲ ਕਿੰਨੀ ਵਡਿਆਈ ਪ੍ਰਾਪਤ ਕਰੀ ਬੈਠਾ ਤੇ ਕਾਂਸ਼ੀ ਦੇ ਅੰਦਰ ਉਹ ਵੀ ਈਰਖਾ ਕਰਦੇ ਸੀ ਜਿਤਨੇ ਇਹ ਜੇ ਸਤਸੰਗ ਈਰਖਾ ਕਰਨ ਵਾਲੇ ਸੀ ਹੋਰ ਤਾਂ ਹੋਰ ਉਸੇ ਗਲੀ ਵਿਚ ਸਤਸੰਗ ਇੱਕ ਬੇਸਵਾ ਸੀ ਉਹ ਵੀ ਕਬੀਰ ਸਾਹਿਬ ਦੇ ਨਾਲ ਈਰਖਾ ਕਰਦੀ ਇੱਕ ਦਿਨ ਝੌਂਪੜੀ ਨੂੰ ਅੱਗ ਲਾ ਗਈ ਸਤਸੰਗਤ ਜੀ ਉਹ ਪਰ ਫੇਰ ਵੀ ਬਲਿਹਾਰ ਜਾਈਏ ਭਗਤਾਂ ਤੋਂ ਉਹਦਾ ਵੀ ਭਲਾ ਹੀ ਕੀਤਾ ਜਿਸ ਵੇਲੇ ਸਤਸੰਗ ਜੀ ਅੱਗ ਲਵਾ ਤੀ ਕਿ ਮੇਰੇ ਪੇਸ਼ੇ ਵਿਚ ਵਿਘਨ ਪੈਂਦਾ ਹੈ ਇਹ ਕਬੀਰ ਨੂੰ ਦਫ਼ਾ ਕਰੋ ਇੱਥੋਂ ਉਹਦੇ ਕੋਲੇ ਬਦਮਾਸ਼ ਜਿਹੜੇ ਆਉਣ ਵਾਲੇ ਸੀ ਉਨ੍ਹਾਂ ਨੂੰ ਸਿੱਖਿਆ ਦੇ ਕੇ ਬੇਸਵਾ ਨੇ ਕਬੀਰ ਸਾਹਿਬ ਦੇ ਘਰ ਨੂੰ ਅੱਗ ਲਵਾ ਦਿੱਤੀ ਉਦੋਂ ਛੱਪਰੇ ਹੁੰਦੇ ਸੀ ਕਿਹੜਾ ਲੈਂਟਰ ਹੁੰਦੇ ਸੀ ਲੱਗੇ ਹੋਏ ਕਬੀਰ ਸਾਹਿਬ ਸੰਗਤ ਚ ਬੈਠੇ ਹਨ ਸੰਗਤ ਕਹਿੰਦੀ ਮਹਾਰਾਜ ਆਹ ਤਾਂ ਅੱਗ ਲੱਗ ਰਹੀ ਹੈ ਕਬੀਰ ਸਾਹਿਬ ਕਹਿੰਦੇ ਭਾਈ ਅੱਗ ਲੱਗ ਰਹੀ ਹੈ ਬੈਠੋ ਸ਼ਾਂਤਮਈ ਬਿਰਤੀ ਸਿਮਨ ਭਜਨ ਕਰੋ ਆਪੇ ਪਾਵਕ ਆਪੇ ਹੀ ਪਰਮੇਸ਼ਰ ਅਗਨੀ ਰੂਪ ਹੋ ਰਿਹਾ ਹੈ ਦੇਖੋ ਬ੍ਰਹਮ ਗਿਆਨੀ ਜੀ ਤੇ ਆਪਣੀ ਅਵਸਥਾ ਜ਼ਮੀਨ ਸਮਾਨ ਦਾ ਫਰਕ ਹੈ ਆਪਾਂ ਇੱਥੇ ਗੁਰੂ ਘਰ ਹੈ ਕਿਸੇ ਪਾਸੇ ਕਿਸੇ ਖੂੰਜੇ ਵਿਘਨ ਪੈ ਜੇ ਆਪਣਾ ਇੱਥੇ ਕਥਾ ਵੀ ਸਤਸੰਗ ਜੀ ਆਪਣੀ ਬੰਦ ਹੋ ਜਾਵੇਗੀ ਜਦੇ ਹੀ ਨੱਠਾਂਗੇ ਵੀ ਕੀ ਕਾਰਨ ਹੈ ਲੇਕਿਨ ਬ੍ਰਹਮਵੇਤਾ ਘਰ ਹੈ ਫਿਰ ਵੀ ਗ੍ਰਿਸਤੀ ਹੈ ਸਤਸੰਗ ਜੀ ਕਬੀਰ ਸਾਹਿਬ ਜਦੋਂ ਸੰਗਤ ਨੇ ਕਿਹਾ ਮਹਾਰਾਜ ਆਹ ਤਾਂ ਤੁਹਾਡੇ ਘਰ ਨੂੰ ਅੱਗ ਲੱਗ ਗਈ ਕਹਿੰਦੇ ਭਾਈ ਆਪੇ ਪਾਵਕ ਪਰਮੇਸ਼ਰ ਆਪ ਹੀ ਅਗਨੀ ਰੂਪ ਹੋ ਰਿਹਾ ਜੇ ਉਹਨੇ ਸਾਡਾ ਘਰ ਸਾੜਨਾ ਤਾਂ ਸਾੜ ਦੇਵੇ ਜਦ ਨੂੰ ਹਵਾ ਚੱਲ ਪਈ ਹਵਾ ਚੱਲੇ ਤਾਂ ਸਤਸੰਗ ਜੀ ਅਗਨੀ ਹੋਰ ਲੱਗ ਜਾਂਦੀ ਹੈ ਤੇਜ਼ ਹੋ ਜਾਂਦੀ ਹੈ ਕਹਿੰਦੇ ਜੀ ਹੁਣ ਤਾਂ ਹਵਾ ਚੱਲ ਪਈ ਛੇਤੀ ਇੰਤਜ਼ਾਮ ਕਰੀਏ ਕਹਿੰਦੇ ਭਾਈ ਪਰਮੇਸ਼ੁਰ ਦਾ ਭਜਨ ਕਰੋ ਆਪੇ ਪਾਵਕ ਆਪੇ ਪਵਨਾ ਯਾਰੇ ਖਸੋਂ ਤਾਂ ਰੱਖੇ ਕਵਨਾ ਆਪ ਹੀ ਉਹ ਅਗਨੀ ਰੂਪ ਹੈ, ਆਪ ਹੀ ਪੌਣ ਰੂਪ ਹੈ। ਜੇ ਪਰਮੇਸ਼ਵਰ ਘਰ ਨੂੰ ਸਾੜੇਗਾ ਤਾਂ ਹੋਰ ਕੌਣ ਰੱਖਣ ਵਾਲਾ ਹੈ। ਜਦੋਂ ਸਤਸੰਗ ਨੇਚਾ ਦੇਖਿਆ, ਪਰਮੇਸ਼ਵਰ ਤਾਂ ਸਤਸੰਗ ਹਾਜ਼ਰ ਨਾਜ਼ਰਾ, ਭਗਤਾਂ ਦੀ ਵੀ ਰੱਖਿਆ ਕਰੂਗਾ, ਹੋਰ ਕੀ ਨਹੀਂ ਕਰੇਗਾ। ਉਸੇ ਵੇਲੇ ਉਸੇ ਹਵਾ ਦੇ ਨਾਲ ਸਤਸੰਗ ਅੱਗ ਬਈ ਬੁੱਝ, ਹਵਾ ਦੇ ਨਾਲ ਐਸਾ ਚੰਗਿਆੜਾ ਉੱਡਿਆ, ਬੇਸਵਾ ਦੇ ਛੱਪਰੇ ਚ ਜਾ ਕੇ ਸਤਸੰਗ ਅੱਗ ਲੱਗ ਗਈ। ਕਬੀਰ ਸਾਹਿਬ ਦੇ ਤੋਂ ਬੁੱਝ ਗਈ, ਉੱਥੇ ਜਾ ਕੇ ਲੱਗ ਗਈ। ਮਾਰੀਆਂ ਤਾਂ ਹਾਂ ਬੇਸਵਾ ਨੇ, ਫੂਕਤੀ ਮੇਰੇ ਘਰ ਅੱਗ ਲੱਗ ਗਈ। ਜਿਉਂ ਨੱਠੀ ਆ ਕੇ ਕਬੀਰ ਸਾਹਿਬ ਨੂੰ ਕਹਿੰਦੀ, ਤੁਹਾਡੇ ਕੋਲੇ ਸੰਗਤ ਜੁੜੀ ਹੋਈ ਆ, ਛੇਤੀ ਕਰੋ, ਮੇਰੇ ਕੋਲੇ ਤਾਂ ਕੋਈ ਨਹੀਂ ਹੈ, ਇਸ ਵੇਲੇ ਦਿਨ ਮੇਰੇ ਘਰ ਦੀ ਅੱਗ ਬੁਝਾਓ। ਕਬੀਰ ਸਾਹਿਬ ਜੀ ਕਹਿੰਦੇ, ਕਿਹੜੀ ਅੱਗ ਬੁਝਾਉਣੀ ਹੈ? ਆਪਦੀ ਅੰਦਰਲੀ ਅੱਗ ਬੁਝਾਉਣੀ ਹੈ ਕਿ ਝੌਂਪੜੇ ਦੀ ਬੁਝਾਉਣੀ ਹੈ? ਐਸੀ ਕਬੀਰ ਸਾਹਿਬ ਨੇ ਸਤਸੰਗ ਜੀ ਦ੍ਰਿਸ਼ਟੀ ਕੀਤੀ, ਇਹਦੀ ਵਿਸ਼ਿਆਂ ਦੀ ਅਗਨੀ ਵੀ ਬੁਝਾ ਕੇ ਰੱਖ ਦਿੱਤੀ। ਇਹ ਨਾਲੇ ਸਤਸੰਗੀਆਂ ਨੂੰ ਕਿਹਾ, ਲਾਓ ਭਾਈ ਬਾਲਟੀਆਂ ਪਾਣੀ ਦੀਆਂ, ਜਾ ਕੇ ਇਹਦੇ ਘਰ ਦੀ ਅੱਗ ਵੀ ਬੁਝਾਓ। ਭਾਵ ਕੀ, ਬੁਰਿਆਂ ਦਾ ਵੀ, ਬੇਸਵਾ ਆਦਿਕਾਂ ਦੀ ਵੀ ਕਲਿਆਣ ਕੀਤੀ ਕਬੀਰ ਸਾਹਿਬ ਨੇ ਸਤਸੰਗਤ ਜੀ। ਉਹੀ ਬੇਸਵਾ ਸੀ ਚੰਚਲ ਜਿਹੜੀ ਸਤਸੰਗ ਜੀ ਕਿਹਾ ਕਰਦੀ, ਆਹ ਮੇਰਾ ਕੁੱਤਾ ਰੱਖਿਆ ਹੋਇਆ, ਇਹਦੀ ਪੂਛ ਕਬੀਰ ਦੀ ਦਾੜੀ ਨਾਲ ਕੀ ਸੋਹਣੀ ਹੈ, ਮੇਰੇ ਕੁੱਤੇ ਦੀ ਪੂਛ। ਕਬੀਰ ਸਾਹਿਬ ਨੂੰ ਵੀ ਕਹਿਤਾ ਕਿਸੇ ਨੇ, ਕਹਿੰਦੇ ਕਬੀਰ ਜੀ, ਆਹ ਬੜੀ ਚੰਚਲ ਨੇੜੇ ਬੇਸਵਾ, ਇਹ ਤਾਂ ਤੁਹਾਡੀ ਦਾੜੀ ਦੀ ਵੀ ਹੱਦ ਕਰਦੀ ਹੈ। ਕਹਿੰਦੇ ਭਾਈ ਕੋਈ ਨੀ, ਸੱਚੀ ਕਹਿੰਦੀ ਹੋਊ। ਜਦੋਂ ਸਤਸੰਗ ਜੀ ਕਬੀਰ ਸਾਹਿਬ ਦੀ ਬਿਰਧ ਅਵਸਥਾ ਹੋਈ, ਇੱਕ ਦਿਨ ਸੁਤੇ ਸਿੱਧ ਉਸ ਨੂੰ ਬੁਲਾਇਆ, ਕਹਿੰਦੇ ਬੇਸਵਾ, ਜਵਾਨੀ ਚਲੀ ਗਈ, ਅੰਨੀ ਜਵਾਨੀ ਸੀ ਜਿਹੜੀ, ਹੁਣ ਮੈਨੂੰ ਲੇਚਾ ਹੈ, ਅੱਗੇ ਤੇਰੇ ਕੁੱਤੇ ਦੀ ਪੂਛ ਬਹੁਤ ਵਧੀਆ ਸੀ ਮੇਰੀ ਦਾੜੀ ਨਾਲ, ਮੈਨੂੰ ਖਤਰਾ ਸੀ ਇਹ ਦਾੜੀ ਨੂੰ ਕਲੰਕ ਨਾ ਲੱਗ ਜਾਵੇ, ਕੋਈ ਮੇਰੇ ਜੀਵਨ ਚ ਕੋਈ ਵਿਘਨ ਨਾ ਪੈ ਜਾਵੇ। ਅੱਜ ਮੈਂ ਇਹ ਦਾੜੀ ਤੇਰੇ ਕੁੱਤੇ ਨਾਲੋਂ ਹਜ਼ਾਰ ਗੁਣਾ ਮੈਂ ਸੋਹਣੀ ਲੈ ਕੇ ਚੱਲਿਆ ਪਰਲੋਕ ਨੂੰ। ਇਹੋ ਜਿਹੇ ਸੁਭਾਅ ਵਾਲੇ ਸਤਸੰਗ ਜੀ ਭਗਤ ਜੀ ਹਨ ਜਿਨ੍ਹਾਂ ਦਾ ਇਹ ਸ਼ਬਦ ਹੈ। ਪ੍ਰੇਮੀਆਂ ਨੇ ਆ ਕੇ ਪੁੱਛਿਆ ਹੈ ਕਿ ਸੰਸਾਰ ਕੈਸਾ ਹੈ? ਕਹਿੰਦੇ ਭਾਈ, ਦੇਖਣ ਮਾਤਰ ਤੇ ਕਹਿਣ ਮਾਤਰ ਹੈ, ਹੱਥ ਚ ਇੱਥੇ ਆਉਣ ਨੂੰ ਕੁਛ ਨਹੀਂ, ਲਪੋਟ ਸੰਖ ਵਾਂਗੂ ਕਹਿਣੇ ਮਾਤਰ ਹੀ ਹੈ। ਕਹਿੰਦੇ ਉਹ ਕਿਵੇਂ ਜੀ? ਇਹ ਸਤਸੰਗ ਜੀ ਪਹਿਲਾ ਅਰਥ ਅੱਗੇ ਆਪਾਂ ਦੋ ਕੱਲ ਵਿਚਾਰ ਚੁੱਕੇ ਹਾਂ। ਪਹਿਲਾ ਪੂਤ ਬਸ਼ੈਰੀ ਮਾਈ, ਗੁਰ ਲਾਗੋ ਚੇਲੇ ਕੀ ਪਾਈ। ਪਹਿਲਾਂ ਸਤਸੰਗ ਜੀ ਪੁੱਤ ਥੋੜੋ ਆਉਂਦਾ, ਪਹਿਲਾਂ ਤਾਂ ਮਾਂ ਵਿਆਹੀ ਹੋਈ ਆਉਂਦੀ ਆਪਦੇ ਪਿਤਾ ਦੇ ਘਰ, ਫਿਰ ਪੁੱਤ ਜਨਮ ਲੈਂਦਾ। ਉਲਟ ਬਿਲਕੁਲ ਹੀ, ਪਹਿਲਾਂ ਕਹਿੰਦੇ ਪੁੱਤ ਆ ਗਿਆ, ਮਾਂ ਮਗਰੋਂ ਵਿਆਹੀ ਹੋਈ ਮਤਲਾਈ ਹੋਈ ਆਈ। ਕਹਿੰਦੇ ਗੁਰੂ ਨੱਠਿਆ ਫਿਰਦਾ, ਚੇਲੇ ਦੇ ਚਰਨਾਂ ਤੇ ਲੱਗਦਾ। ਦੇਖਤ ਸਿੰਘ ਚਰਾਬਤ ਗਾਈ, ਸ਼ੇਰ ਅਜਿਹਾ ਦੇਖਿਆ ਸੀ ਗੰਗਾ ਦੇ ਕਿਨਾਰੇ, ਗਾਈਆਂ ਨੂੰ ਹਰਾ ਹਰਾ ਘਾਹ ਚਰਾਉਂਦਾ ਸੀ। ਸਾਰੀਆਂ ਸਤਸੰਗਤ ਜੀ ਬਾਹਰ ਬੈਲ ਗੋਨ ਘਰ ਆਈ, ਬਲਦਾਂ ਉੱਤੇ ਵਪਾਰ ਕਰਦੇ ਗੂਣਾ ਲੱਦ ਕੇ। ਕਹਿੰਦੇ ਗੂਣ ਘਰ ਆ ਗਈ, ਬਲਦ ਬਾਹਰ ਹੀ ਰਹਿ ਗਿਆ, ਬਲਦ ਤੋਂ ਬਿਨਾਂ ਕਿਵੇਂ ਗੂਣ ਆ ਗਈ? ਐਸਾ ਸ਼ਬਦ ਸਤਸੰਗ ਜੀ ਜਿਵੇਂ ਕਸਨ ਮਾਤਰ ਹੈ। ਇਉਂ ਕਬੀਰ ਸਾਹਿਬ ਨੇ ਕਿਹਾ, ਪ੍ਰੇਮੀਓ, ਐ ਸੰਸਾਰ ਦ੍ਰਿਸ਼ਟੀ ਗੋਚਰ ਸੁੱਤੇ ਸਿੱਧੀ ਹੈ, ਇਹਨੂੰ ਸੱਚਾ ਨਾ ਮੰਨ ਲਿਓ। ਜਿਵੇਂ ਇਹ ਸਾਡੀਆਂ ਗੱਲਾਂ ਤੁਸੀਂ ਕਦੇ ਵੀ ਸੱਚੀਆਂ ਨਹੀਂ ਮੰਨੋਗੇ, ਇਸੇ ਤਰ੍ਹਾਂ ਸੰਸਾਰ ਵੀ ਭਾਈ ਝੂਠਾ ਹੈ, ਪਰਮੇਸ਼ਵਰ ਸੱਚਾ ਹੈ। ਇਉਂ ਸਤਸੰਗਤ ਜੀ ਕੱਲ ਪਿੱਛੇ ਅਰਥ ਵਿਚਾਰ ਚੁੱਕੇ ਹਾਂ। ਹੁਣ ਸਤਸੰਗਤ ਜੀ, ਇਹ ਜਿਹੜੀ ਗੁਰਬਾਣੀ ਹੈ, ਇਹਦਾ ਕੋਈ ਥਾਂ ਨਹੀਂ ਪਾ ਸਕਦਾ, ਬੜੀ ਭਾਰੀ ਸਤਸੰਗਤ ਜੀ, ਅਤਿਅੰਤ ਹੀ ਇਹਦਾ ਤਾਤਪਰਜ ਡੂੰਘਾ ਹੈ। ਹੁਣ ਇਹ ਅਖੀਰਲਾ ਇੱਕ ਅਰਥ ਹੋਰ ਰਹਿੰਦਾ ਹੈ, ਉਹ ਕਰਕੇ ਸਤਸੰਗ ਜੀ ਅੱਗੇ ਫੇਰ ਸ਼ਬਦ ਦੇ ਅਰਥ ਵਿਚਾਰਾਂਗੇ। ਆਓ ਸੁਣੋ ਪ੍ਰੇਮ ਨਾਲ। ਪਹਿਲਾ ਪੂਤ ਪਛੈਰੀ ਮਾਈ, ਪਹਿਲਾਂ ਇਹ ਜੀਵ ਸਤਸੰਗ ਜੀ ਬਹੁਤ ਹੀ ਪਵਿੱਤਰ ਸੀ। ਜਦੋਂ ਇਹ ਜਨਮ ਧਾਰਿਆ ਨਾ, ਇਸਨੇ ਇਹ ਭਗਤੀ ਕਰਦਾ ਮਾਤਾ ਦੇ ਉਦਰ ਚੋਂ ਆਉਂਦਾ। ਗੁਰਮੁਖਾਂ ਕਰਾਂ ਉੱਪਰ ਹਰ ਚੇਤੇ ਆ, ਗੁਰਮੁਖਾਂ ਨੇ ਇਕਰਾਰ ਕਰਕੇ ਆਏ ਨੇ ਮਾਤਾ ਦੇ ਗੱਲ ਚ, ਹੇ ਪਰਮੇਸ਼ਰ, ਇੱਥੋਂ ਸਾਨੂੰ ਬੰਦ ਖਲਾਸ ਕਰਾ ਦੇ ਸਾਡੀ, ਅਸੀਂ ਤੇਰਾ ਸਵਾਸ ਸਵਾਸ ਭਜਨ ਕਰਾਂਗੇ। ਉਸ ਵੇਲੇ ਨੂੰ ਆਵਾਜ਼ ਆਉਂਦੀ ਆ, ਦੱਸ, ਤੇਰੇ ਤੇ ਸਾਨੂੰ ਕੋਈ ਭਰੋਸਾ ਨਹੀਂ, ਕੋਈ ਤੇਰਾ ਜਾਮਨ ਹੈ? ਇਹਦੀ ਜਾਮਨੀ ਕੋਈ ਨਹੀਂ ਭਰਦਾ, ਜਾਮਨੀ ਇੱਕ ਜਲ ਭਰਦਾ ਬਈ ਮੈਂ ਇਹਨੂੰ ਨਾਮ ਜਪਾਉਂਗਾ। ਉਹ ਜਾਮਨੀ ਪੂਰੀ ਕਰਨ ਵਾਸਤੇ ਜਿੰਨਾ ਮਰਜ਼ੀ ਕੋਈ ਪਾਪੀ ਹੋਵੇ, ਜਦੋਂ ਜਲ ਨੂੰ ਹੱਥ ਲਾਊ, ਜਦੇ ਕੋਈ ਰਾਮ ਕੋਈ ਵਾਹਿਗੁਰੂ, ਜਲ ਦਾ ਇਹ ਪਰਨ ਹੈ ਵੀ ਜੇ ਨਾ ਵੀ ਇਹ ਭਗਤੀ ਕਰੇ ਮੈਂ ਤਾਂ ਜ਼ਰੂਰ ਕਰਾਊਂਗਾ ਹੀ, ਇਹਦੇ ਮੂੰਹੋਂ ਕਢਾਊਂਗਾ ਹੀ। ਹੋਰ ਕਿਤੇ ਹੱਥ ਲਾਓ ਕਦੇ ਸਤਸੰਗ ਜੀ ਨਾਮ ਨਹੀਂ ਨਿਕਲਦਾ ਹੈ, ਲੇਕਿਨ ਜਲ ਨੂੰ ਜਿਸ ਵੇਲੇ ਕੋਈ ਹੱਥ ਲਾਵੇਗਾ ਅੰਮ੍ਰਿਤ ਵੇਲੇ ਕੀ ਕਦੋਂ ਵੀ ਪਰਮੇਸ਼ਰ ਦਾ ਨਾਮ ਉਚਾਰੇਗਾ। ਗੁਰਮੁਖਾਂ ਨੇ ਇਕਰਾਰ ਕਰਕੇ ਭੁੱਲਦੇ ਨਹੀਂ ਤਾਂ ਜਾਪ ਜਪਦੇ ਹਨ। ਸੋ ਆਪ ਜੀ ਸਤਸੰਗ ਪਹਿਲਾ ਪੁੱਤ ਪਛੈਰੀ ਮਾਈ, ਪਹਿਲਾਂ ਇਹ ਬੜਾ ਅੰਦਰੋਂ ਸਤਸੰਗ ਦੀ ਭਗਤੀ ਕਰਦਾ ਆਉਂਦਾ, ਬੇਨਤੀਆਂ ਕਰਦਾ, ਹੇ ਮਹਾਰਾਜ ਮੈਂ ਤੇਰਾ ਸਵਾਸ ਸਵਾਸ ਭਜਨ ਕਰੂੰ, ਮੈਨੂੰ ਇੱਥੋਂ ਕੱਢ ਦੇ ਮਹਾਰਾਜ, ਬੜੇ ਬੰਦੀ ਖਾਨੇ ਚ ਹਾਂ। ਜਿਸ ਵੇਲੇ ਸਤਸੰਗ ਜੀ ਬਾਹਰ ਆਉਂਦਾ ਪਹਿਲਾ ਪੂਤ, ਪਹਿਲਾਂ ਪਵਿੱਤਰ ਸੀ, ਪਛੈਰੀ ਮਾਈ, ਬਾਹਰ ਆਇਆ ਨੀ ਤੇ ਮਾਇਆ ਪਿੱਛੇ ਪਈ ਨੀ। ਜਦੋਂ ਹੀ ਸਤਸੰਗ ਜੀ ਹਫਸੂ ਹਫਸੂ ਕਰਨ ਲੱਗ ਜਾਂਦਾ ਹੈ, ਉਹ ਦਾਈ ਉਂਗਲੀ ਦੇ ਨਾਲ ਮਿੱਠਾ ਜਿਹਾ ਮੂੰਹ ਜੀਵ ਨੂੰ ਲਾ ਦਿੰਦੀ ਹੈ, ਬਸ ਇੱਥੇ ਮਾਇਆ ਦਾ ਰਸ ਆਉਣ ਦੇ ਮਾਇਆ ਪਿੱਛੇ ਪੈ ਜਾਂਦੀ।
ਗੁਰ ਲਾਗੋ ਚੇਲੇ ਕੀ ਪਾਈ,
ਫਿਰ ਕੀ ਹੁੰਦਾ ਸਤ ਸੰਗਤ ਜੀ, ਗੁਰ ਲਾਗੋ ਚੇਲੇ ਕੀ ਪਾਈ। ਜਿਹੜਾ ਜਦੋਂ ਪਵਿੱਤਰ ਸੀ ਸਤ ਸੰਗਤ ਜੀ, ਮਾਇਆ ਇਹਦੇ ਪਿੱਛੇ ਪੈ ਗਈ। ਜੇ ਮਾਇਆ ਨੂੰ ਇਹਨੂੰ ਸਤਸੰਗ ਜੀ ਪਰੇ ਕਰ ਦੇਵੇ, ਗੁਰ ਲਾਗੋ ਚੇਲੇ ਕੀ ਪਾਈ, ਹੈ ਇਹ ਗੁਰੂ ਇਹਦਾ ਮਨ ਚੇਲਾ ਹੈ। ਮਨ ਆਪਣੇ ਅਧੀਨ ਚਾਹੀਦਾ ਕਿ ਆਪਾਂ ਮਨ ਦੇ ਅਧੀਨ ਚਾਹੀਦੇ ਹਾਂ? ਆਪਾਂ ਮਨ ਦੇ ਮਾਲਕ ਹਾਂ ਕਿ ਮਨ ਆਪਣਾ ਮਾਲਕ ਹੈ? ਹੈ ਆਪਣਾ ਚੇਲਾ, ਲੇਕਿਨ ਇਹ ਕੀ ਕਰਦਾ ਸਤਸੰਗਤ ਜੀ, ਉਹ ਮਨ ਦੇ ਮਗਰ ਲੱਗਦਾ ਤੁਰਿਆ ਫਿਰਦਾ ਵਿਚਾਰਾ।
ਇੱਕ ਚੰਗੋ ਸੁਣੋ ਤੁਮ ਭਾਈ,
ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ ਹੋਰ ਇੱਕ ਸਚਰਜ ਬਾਤ ਸੁਣੋ।
ਦੇਖਤ ਸਿੰਘ ਚਰਾਵਤ ਗਾਈ,
ਦੇਖਦੇ ਆ ਜਿਹੜਾ ਅੰਦਰ ਅਹੰਕਾਰ ਹੈ ਨਾ, ਮਰਨ ਅਹੰਕਾਰ, ਆ ਗਾਈਆਂ ਇੰਦਰੀਆਂ ਨੇ ਇਹਨਾਂ ਨੂੰ ਵਿਸ਼ਿਆਂ ਦਾ ਘਾਹ ਚਲਾਉਂਦਾ ਫਿਰਦਾ ਹੈ।
ਰਹਾਓ ਜਲ ਕੀ ਮਛਲੀ ਤਰਬਰ ਵਿਆਈ,
ਜਲ ਕੀ ਮਛਲੀ ਪਰ ਤਰਬਰ ਵਿਆਈ, ਜਲ ਪਦਾਰਥਾਂ ਚ ਰਹਿਣ ਵਾਲੀ ਮਛਲੀ ਹੈ ਸਤਸੰਗ ਦੀ ਬੁੱਧੀ। ਜਿਵੇਂ ਜਲ ਵਿਚ ਰਹਿੰਦੀ ਹੈ ਨਾ ਮਛਲੀ, ਐ ਆਪਣੀ ਬੁੱਧੀ ਹਰ ਵੇਲੇ ਪਦਾਰਥਾਂ ਖਚਤ ਰਹਿੰਦੀ ਹੈ, ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਆਹ ਚੰਗਾ ਹੈ ਮਾੜਾ ਨਿਰਣੇ ਕਰਦੀ ਰਹਿੰਦੀ ਹੈ। ਇਉਂ ਸਤਸੰਗਤ ਜੀ ਇਹ ਹਰ ਵੇਲੇ ਪਦਾਰਥਾਂ ਰੂਪੀ ਜਲ ਚ ਰਹਿੰਦੀ ਹੈ। ਜੇ ਕਿਤੇ ਜਿਵੇਂ ਉਹ ਪਹਿਲਾਂ ਪਵਿੱਤਰ ਸੀ ਨਾ ਸਤਸੰਗ ਜੀ, ਇਹ ਮਾਇਆ ਨੂੰ ਪਿੱਛੇ ਪਾ ਦੇਵੇ, ਨਾਲ ਹੀ ਸਤਸੰਗਤ ਜੀ ਜਿਸ ਵੇਲੇ ਮਿੱਛੇ ਨੂੰ ਪਾ ਦੇਵੇਗਾ, ਜਿਹੜਾ ਮਨ ਹੁਣ ਗੁਰੂ ਬਣਿਆ ਬੈਠਾ ਨਾ ਅੰਦਰ, ਇਹਦੇ ਚਰਨਾਂ ਤੇ ਡਿੱਗ ਪੂ। ਜਿਵੇਂ ਗੁਰਮੁਖਾਂ ਦਾ ਮਨ ਆਪਦੇ ਅਧੀਨ ਹੈ, ਮਨਮਤੀਏ ਮਨ ਦੇ ਅਧੀਨ, ਇੰਨਾ ਫਰਕ ਹੈ। ਗੁਰਮੁਖਾਂ ਦੀ ਜਿਨ੍ਹਾਂ ਦੀ ਸਤਸੰਗੀ ਬਿਰਤੀ ਪਵਿੱਤਰ ਹੈ, ਪਦਾਰਥਾਂ ਚ ਰਹਿਣ ਵਾਲੀ ਜਿਹੜੀ ਮਛਲੀ ਦੀ ਨਿਆਈ ਬੁੱਧੀ ਹੈ, ਇਹ ਸੰਗਤ ਰੂਪੀ ਬਿਰਛ ਤੇ ਆ ਕੇ ਚੜ ਜਾਂਦੀ ਹੈ। ਉੱਥੇ ਤਾਂ ਸੀ ਨਾ ਕਹਿੰਦੇ ਜਲ ਚ ਰਹਿਣ ਵਾਲੀ ਮਛਲੀ ਦਰਖਤ ਤੇ ਚੜ ਕੇ ਉਹਨੇ ਆਂਡੇ ਦੇ ਤੇ, ਜਿੱਥੇ ਆਜ਼ਾਦਵਾਦ ਦਾ ਪਹਿਲਾ ਕਥਨ ਆਇਆ ਹੈ। ਅੱਖਰੀ ਅਰਥ ਸਾਹਮਣੇ ਇਹੀ ਦੱਸੇ ਨੇ, ਅਗਲਾ ਕਹਿੰਦਾ ਇਹ ਬਾਣੀ ਹੈ, ਕੀ ਹੈ ਤਾਂ ਭਜਨ ਬਣੀ ਹੈ, ਲੇਕਿਨ ਉਹ ਨਹੀਂ ਪਤਾ ਕਿ ਇਹਦੇ ਚ ਬੜਾ ਭਾਰੀ ਰਹੱਸ ਹੈ। ਜਲ ਕੀ ਮਛਲੀ ਤਰਵਰ ਵੇ ਆਈ, ਜਿਹੜੀ ਜਲ ਵਿਚ ਰਹਿਣ ਵਾਲੀ ਪਦਾਰਥਾਂ ਵਿਚ ਹਰ ਵੇਲੇ ਆਪਣੀ ਬੁੱਧੀ ਸੀ, ਇਹ ਸੰਗਤ ਰੂਪੀ ਬਿਰਛ ਤੇ ਆ ਕੇ ਇਹ ਸੂਪੀ ਕੀ ਦਿੱਤਾ ਇਸਨੇ? ਇਹਨੇ ਸਤਸੰਗਤ ਜੀ ਗਿਆਨ ਵਿਚਾਰ ਪ੍ਰਗਟ ਕੀਤਾ ਹੈ। ਗੁਰਬਾਣੀ ਦੁਆਰਾ ਜਿਹੜੀ ਵਿਚਾਰ ਪ੍ਰਗਟ ਹੋਣੀ ਹੈ, ਬੁੱਧੀ ਚ ਹੋਣੀ ਹੈ, ਹੋਰ ਬਾਹਰ ਤਾਂ ਨਹੀਂ ਕਿਤੇ ਹੋਣੀ। ਇਹਨੇ ਮਨ ਦੇ ਅੰਦਰ ਵਿਰਾਗ ਪੈਦਾ ਕਰ ਲਿਆ, ਇਹਨੇ ਵਿਵੇਕ ਵਿਚਾਰ ਪੈਦਾ ਕਰ ਲਈ ਹੈ।
ਦੇਖਤ ਕੁਤਰਾ ਲੈ ਗਈ ਬਲਾਈ,
ਦੇਖਦਿਆਂ ਦੇਖਦਿਆਂ ਕਬੀਰ ਸਾਹਿਬ ਜੀ ਕਹਿੰਦੇ ਫਿਰ ਕੀ ਖੇਡ ਵਰਤੀ, ਲੋਭ ਰੂਪੀ ਕੁੱਤਾ ਸੀ, ਇਸ ਨੂੰ ਸੰਤੋਖ ਦੀ ਜਿਹੜੀ ਬਿਰਤੀ ਸੀ ਬਿੱਲੀ ਦੀ ਨਿਆਈ, ਉਹ ਲੈ ਗਈ ਖਾ ਗਈ ਲੋਭ ਨੂੰ। ਜਿੰਨੀਆਂ ਵਾਸ਼ਨਾ ਸੀ ਉਹ ਸਾਰੀਆਂ ਥੱਲੇ ਦੱਬੀਆਂ ਗਈਆਂ। ਹੁਣ ਕੀ ਹੋਇਆ, ਉਪਰ ਸੂਲਾ ਜਿਹੜਾ ਮੁੱਢ ਸੀ ਨਾ ਸਤਸੰਗ ਜੀ ਤਹਾਂ ਉਪਰ, ਉਹ ਸਤਸੰਗ ਜੀ ਤਹਾਂ ਆ ਗਿਆ, ਗਿਆਨ ਪ੍ਰਾਪਤ ਹੋ ਗਿਆ।
ਕਹਿ ਪੇੜ ਲੱਗੇ ਫਲ ਫੂਲਾ,
ਉਹ ਜਿਹੜਾ ਸਤਸੰਗ ਜੀ ਨੇਚਾ ਰੂਪੀ ਮੁੱਢ ਸੀ ਉਹਦੇ ਤੇ ਕੀ ਲੱਗਿਆ, ਧਰਮ ਦੇ ਫੁੱਲ ਆਏ ਔਰ ਬ੍ਰਹਮ ਗਿਆਨ ਦਾ ਫਲ ਲੱਗ ਗਿਆ। ਹੁਣ ਫਿਰ ਕੀ ਹੋਇਆ ਸਤਸੰਗ ਜੀ, ਅੱਗੇ ਸਵਾਸਾਂ ਰੂਪੀ ਘੋੜੇ ਦੇ ਚੜ ਕੇ ਇਹ ਬੁੱਧੀ ਪਰਲੋਕ ਨੂੰ ਜਾਂਦੀ ਸੀ, ਕਦੇ ਕਿਸੇ ਪਾਸੇ ਦੇਖਾ ਦੇਣ ਜਾਂਦੀ ਸੀ। ਇਹ ਸਤਸੰਗ ਜੀ ਘੋੜੇ ਘਰ ਪੈਸ ਚੜਾਵ ਨਾ ਜਾਈ, ਫਿਰ ਇਹ ਸਤਸੰਗ ਜੀ ਕਿਸੇ ਪਾਸੇ ਆਉਂਦੀ ਜਾਂਦੀ ਨਹੀਂ ਹੈ, ਅਚਲਤਾ ਨੂੰ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਚੂਹਾ ਜਿੰਨਾ ਮਰਜ਼ੀ ਨੱਠਿਆ ਫਿਰੇ, ਆ ਕਈ ਸਿਆਣੇ ਨਾ ਗੋਲੀਆਂ ਦੇ ਵਿੱਚ ਪਾਰਾ ਪਾ ਕੇ ਉਹਨਾਂ ਨੂੰ ਖਵਾ ਦਿੰਦੇ, ਜਦ ਪਾਰਾ ਅੰਦਰ ਗਿਆ ਨੀ ਤਾਂ ਉਹ ਹਿਲਦਾ ਹੀ ਨੀ, ਉੱਥੇ ਹੀ ਖੜ ਜਾਂਦਾ। ਐ ਸਤ ਸੰਗਤ ਜੀ, ਪਾਰਾ ਬਲੀ ਮੰਨਿਆ ਭਾਵੇਂ ਧਾਤਾਂ ਚੋਂ, ਪਰ ਗੁਰਬਾਣੀ ਤਾਂ ਇਹੀ ਜੀ ਸਤ ਸੰਗਤ ਜੀ ਪ੍ਰਤਾਪ ਵਾਲੀ ਹੈ, ਜਿਹਦੇ ਹਿਰਦੇ ਚ ਟਿਕ ਜਾਵੇ ਮਨ ਕਿੱਧਰ ਹਿੱਲ ਜੂ, ਸਤ ਸੰਗਤ ਚੂਹੇ ਵਾਂਗੂ ਬੁੜਕਦਾ ਫਿਰਦਾ ਜਿਹੜਾ। ਪਰ ਜਿੰਨਾ ਚਿਰ ਚੂਹੇ ਦੇ ਅੰਦਰ ਨੀ ਗੋਲੀ ਜਾਊ, ਉਨਾ ਚਿਰ ਉਹ ਵੀ ਟੱਪੀ ਜਾਊ। ਜਿੰਨਾ ਚਿਰ ਭਾਈ ਗੁਰਬਾਣੀ ਆਪਣੇ ਹਿਰਦੇ ਚ ਨਹੀਂ ਵਸੇਗੀ, ਉਨਾ ਚਿਰ ਆਪਣਾ ਮਨ ਚੰਚਲ ਹੈ।
ਬਾਹਰ ਬੈਲ ਗੂਨ ਕਰ ਆਈ,
ਬਾਹਰ ਬੈਲ, ਫਿਰ ਜਿਹੜਾ ਆੜਸ ਹੈ ਸਤ ਸਮਝੋ ਬਾਹਰ ਨਿਕਲ ਜਾਂਦੀ ਹੈ। ਆੜਸ ਪੋਣਾ ਜਿਹੜਾ ਔਰ ਗੋਨ ਸੁਭ ਗੁਣਾਂ ਦੀ ਜਿਹੜੀ ਗੂਣ ਹੈ ਉਹ ਅੰਦਰ ਆ ਜਾਂਦੀ ਹੈ। ਸਤ ਸੰਤੋਖ ਦਿਆ ਧਰਮ ਵਿਚਾਰ ਕਰਨਾ ਮੁਦਤਾ ਮੈਤਰੀ ਉਪੇਖਸ਼ਾ, ਇਹ ਦੈਵੀ ਸੰਪਤਾ ਅੰਦਰ ਆ ਜਾਂਦੀ ਹੈ। ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ ਸਰੋਤਿਓ, ਜਿਹੜਾ ਇਨ੍ਹਾਂ ਪਦਾਂ ਦੇ ਅਰਥਾਂ ਨੂੰ ਬੁੱਝੇਗਾ,
ਰਾਮ ਰਮਤ ਸਭ ਕਿਸੇ
ਸੁਝਾ, ਉਹ ਪਰਮੇਸ਼ਰ ਜੋ ਰਾਮ ਰਮਿਆ ਹੋਇਆ ਉਹਨੂੰ ਉਚਾਰਦੇ ਉਚਾਰਦੇ ਉਹਨੂੰ ਸਾਰਾ ਸੁਝ ਆਊਗਾ, ਉਹਨੂੰ ਸਭ ਗਿਆਨ ਹੋ ਜਾਵੇਗਾ ਪਰਮੇਸ਼ਰ ਦਾ।
ਚੌਪਦੇ ਤਥਾ ਪੰਚ ਪਦੇ,
ਇਹ ਸਤ ਸੰਗਤ ਜੀ ਚੌਪ ਦੇ ਸ਼ਬਦ 22 ਹਨ, ਜਿਨ੍ਹਾਂ ਵਿਚੋਂ 13 ਸਤ ਸੰਗਤ ਜੀ ਪੰਚ ਪਦੇ ਨੇ ਤੇ ਦੂਸਰੇ ਸਤ ਸੰਗਤ ਜੀ ਥੱਲੇ ਜਿਹੜੇ ਆਏ ਨੇ ਉਹ ਤਿਪਦੇ ਹਨ।
ਆਸਾ ਸ਼੍ਰੀ ਕਬੀਰ ਜੀਓ ਕੇ ਤਿਪਦੇ 8, 2 ਤੁਕੇ 7, 1 ਤੁਕਾ 1,
8 ਸ਼ਬਦ ਹੋਰ ਸ਼ੁਰੂ ਹੋ ਰਹੇ ਨੇ ਸਤ ਸੰਗਤ ਜੀ ਅੱਗੇ ਗਿਣਤੀ ਮਿਣਤੀ ਨਾਲ ਮਹਾਰਾਜ ਦੱਸੀ ਜਾ ਰਹੇ ਨੇ। ਆਸਾ ਰਾਗ ਹੈ, ਫਿਰ ਪੜੋ ਪੰਗਤੀ।
ਆਸਾ ਸ਼੍ਰੀ ਕਬੀਰ ਜੀਓ ਕੇ ਤਿਪਦੇ,
ਕਬੀਰ ਜੀ ਦੇ ਸ਼ਬਦ ਹਨ ਸਤ ਸੰਗਤ ਜੀ ਤਿਪ ਬਦੇ, ਤਿੰਨ ਤਿੰਨ ਪੌੜੀਆਂ ਵਾਲੇ ਸ਼ਬਦ ਹੋਣਗੇ ਇਹ। 8 ਸ਼ਬਦ ਨੇ, ਇੱਕ ਇੱਕ ਪੌੜੀ 17 ਸ਼ਬਦ ਨੇ, 2-2 ਤੁਕਾਂ ਵਾਲੀ ਹੋਊ। ਜਿਹੜਾ ਅਖੀਰਲਾ ਸ਼ਬਦ ਹੋਊ ਸਤ ਸੰਗਤ ਜੀ ਤਿੰਨਾਂ ਪੌੜੀਆਂ ਦਾ, ਉਹ ਇੱਕ ਇੱਕ ਪੌੜੀ ਦਾ ਇੱਕ ਇੱਕ ਹੀ ਤੁਕ ਹੋਵੇਗੀ। ਤਾਂ ਕਿਹਾ ਹੈ ਇੱਥੇ ਇੱਕ ਤੁਕਾ 1, 2 ਤੁਕੇ 7, 2-2 ਤੁਕਾਂ ਵਾਲੇ 7 ਸ਼ਬਦ ਆਉਣਗੇ, ਇੱਕ ਸ਼ਬਦ ਆਊ ਭਾਈ ਇੱਕ ਤੁਕੇ ਵਾਲਾ, ਇਹ ਪਹਿਲਾਂ ਦੱਸ ਦਿੱਤਾ ਹੈ।
ਓਂਕਾਰ ਸਤਿਗੁਰ ਪ੍ਰਸਾਦ,
ਇੱਕ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਾਹਿਬ ਦਾ ਪ੍ਰਕਾਸ਼ ਤਾਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ।
ਬਿੰਦ ਤੇ ਜਿੰਦ ਪਿੰਡ ਕੀਆ,
ਬਰਾਗਮਈ ਉਪਦੇਸ਼ ਦਿੰਦੇ ਨੇ ਸਤ ਸੰਗਤ ਜੀ, ਜਿਹਦੇ ਹੱਥੋਂ ਜ਼ਿੰਦਗੀ ਨਿਕਲ ਜਾਵੇ ਉਨ੍ਹਾਂ ਨੂੰ ਸਤ ਸੰਗਤ ਜੀ, ਆਇਆਂ ਨੂੰ, ਪ੍ਰੇਮੀਆਂ ਨੂੰ, ਨਵਿਆਂ ਨੂੰ, ਸਤਸੰਗੀਆਂ ਨੂੰ ਆਪ ਜੀ ਸਿੱਖਿਆ ਦੇ ਰਹੇ ਨੇ। ਦੇਖੋ ਭਾਈ, ਬਿੰਦ ਤੇ ਜਿੰਨ ਪਿੰਡ ਪਿੰਡ ਕੀਆ, ਤੂੰ ਆਪਣਾ ਮੂਲਤਾ ਪਛਾਣ ਕੀ ਆ ਤੇਰਾ। ਜਿਵੇਂ ਸਤ ਸੰਗਤ ਜੀ ਅੱਗੇ ਬੀਬੀਆਂ ਦੇ ਪੈਸੇ ਲੈ ਲੈਂਦੇ ਸੀ, ਹੁਣ ਪਤਾ ਲੱਗੀ ਜਾਂਦਾ ਹੁੰਦਾ ਹੈ ਵੀ ਫਲਾਣੀ ਮੁੱਲ ਦੀ ਆਈ ਹੈ, ਫਲਾਣੀ ਪੁੰਨ ਦੀ ਆਈ ਹੋਈ ਹੈ। ਜਦ ਉਹ ਮਾਈਆਂ ਲੜਦੀਆਂ ਸੀ ਉਹ ਹੋਰ ਨਾ ਜਾਂ ਸੁੱਝਣਾ, ਉਹਨੇ ਕਹਿਣਾ ਦੂਜੀ ਨੇ ਤੂੰ ਆਪਦੇ ਪਿਛੋਕੇ ਵੱਲ ਦੇਖ, ਪਿਛੋਕੇ ਵੱਲ ਤੂੰ ਦੇਖ ਕਿਧਰੋਂ ਆਈ ਹੈ ਪਿਛੋਕੇ ਵੱਲ, ਐ ਕਹਿੰਦੀ ਹੁੰਦੀ। ਇਉਂ ਆਪਾਂ ਵੀ ਸਾਰੇ ਆਪਣੇ ਪਿਛੋਕੇ ਵੱਲ ਦੇਖੀਏ, ਜਿਹੜੀ ਦੇਹ ਨੂੰ ਹਰ ਵੇਲੇ ਸਤ ਸੰਗਤ ਸਾਂਭਦੇ ਹੈ ਇਹ ਬਣੀ ਕਾਹਦੀ ਹੋਈ ਹੈ, ਇਹ ਕਿੱਥੋਂ ਉਤਪਤ ਹੋਈ ਹੈ। ਜਦੋਂ ਇਸ ਨੂੰ ਪਿਛੋਕਾ ਇਹਦਾ ਦੇਖਾਂਗੇ ਫੇਰ ਇਹਦੇ ਨਾਲੋਂ ਮੋਹ ਟੁੱਟ ਕੇ ਨਾਮ ਚ ਬਿਰਤੀ ਲੱਗੇਗੀ। ਨਹੀਂ ਤਾਂ ਦੇਹ ਵਾਲੀ ਧਿਆਨ ਰਹਿੰਦਾ ਹੈ, ਦੇਹੋਂ ਦਾ ਜਾਪ ਜਪਦਾ ਸੋਹੰਗ ਦਾ ਜਪਦਾ ਹੀ ਨਹੀਂ ਹੈ। ਆਪ ਜੀ ਕਹਿੰਦੇ ਹਨ ਬਿੰਦ ਤੇ,
ਬਿੰਦ ਤੇ ਜਨ ਪਿੰਡ ਕੀਆ,
ਕਬੀਰ ਸਾਹਿਬ ਜੀ ਕਹਿੰਦੇ ਸਤਸੰਗੀਓ, ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਆਪਾਰਾ। ਪਿਤਾ ਦੀ ਧਾਤੂ ਹੈ, ਮਾਤਾ ਦੀ ਬਿੰਦ ਹੈ, ਦੋਨਾਂ ਤੋਂ ਆਪਣੀਆਂ ਦੇਹਾਂ ਬਣੀਆਂ ਹੋਈਆਂ ਸਾਰੀਆਂ। ਦੱਸੋ ਕੀ ਸੋਹਣੀ ਨਿਰਮਲ ਵਸਤੂਆਂ ਨੇ ਬਿੰਦ ਤੇ ਰਕਤ। ਉਸ ਇਹੀ ਜੀ ਸਤਸੰਗ ਨਿਖਿਧ ਵਸਤੂ ਤੋਂ ਵਾਹਿਗੁਰੂ ਨੇ ਮਾਤਾ ਦੇ ਉਦਰ ਚ ਆਪਾਂ ਨੂੰ ਕੀ ਸੋਹਣੀ ਸੋਨੇ ਵਰਗੀ ਦੇਹ ਬਣਾ ਕੇ ਦੇ ਦਿੱਤੀ ਹੈ। ਜਿਸ ਪਰਮੇਸ਼ਰ ਨੇ ਪਿੰਡਾ ਬਣਾਇਆ
ਅਗਨ ਕੁੰਡ ਰਹਾਇਆ,
ਨਾਲ ਫਿਰ ਕੀ ਹੈ, ਅਗਨ ਕੁੰਡ ਸੀ ਜਿੱਥੇ ਮਾਤਾ ਦੇ ਰੋੜ ਖਾਧੇ ਹਜ਼ਮ ਹੋ ਜਾਂਦੇ ਹੈ, ਇਹ ਫੁੱਲ ਵਰਗੇ ਨੂੰ ਸਤ ਸਮਝ ਉੱਥੇ ਭਸਮ ਕਰਨਾ ਅਗਨੀ ਨੂੰ ਔਖਾ ਕੋਈ, ਉੱਥੇ ਸਵਾਸ ਸਵਾਸ ਭਜਨ ਕਰਦਾ ਹੈ। ਆ ਜਿਹੜੇ ਤਿੰਨ ਹੁੰਦੇ ਨੇ ਸਤ ਸੰਗਤ ਜੀ, ਜਮਾਂ ਹੀ ਚੱਕ ਦੀ ਆਪਰੇਸ਼ਨ ਕਰਾ ਕੇ ਤਾਂ ਕੀ ਕਹਿਣਾ, ਨਹੀਂ ਖੁਰਚੀ ਜਾਓ ਤਿੰਨ ਨਹੀਂ ਕਦੇ ਵੀ ਸਤ ਸੰਗਤ ਆਪਣੀ ਸਿਕਨ ਤੋਂ ਚਮੜੀ ਤੋਂ ਉੱਠਦਾ ਹੈ। ਇਹ ਕਹਿੰਦੇ ਜਿਸ ਵੇਲੇ ਭੁੱਲਦਾ ਨਾ ਆਪਾਂ ਨੂੰ ਨਾਮ ਗਰਭ ਚ, ਉਦੋਂ ਜਠਰਾਗਨੀ ਆਪਾਂ ਨੂੰ ਸੇਕ ਜ਼ਿਆਦੇ ਦਿੰਦੀ ਹੈ, ਜਦੇ ਫੇਰੇ ਭਜਨ ਕਰਨ ਲੱਗ ਜਾਂਦਾ ਹੈ, ਉੱਥੇ ਨੀਂਦ ਨਹੀਂ ਹੈ, ਅੱਠੇ ਪਹਿਰ ਭਜਨ ਕਰਦਾ ਹੈ। ਜਿੰਨੇ ਸਤ ਸੰਗਤ ਜੀ ਤਿਣਕੇ ਰਹਿੰਦਾ ਸਰੀਰ ਦੇ ਉੱਤੇ, ਇਹ ਉਦੋਂ ਜਠਰਾਗਨੀ ਦਾ ਤਾਅ ਜ਼ਿਆਦੇ ਲੱਗਿਆ ਹੋਇਆ ਹੈ। ਜਿਵੇਂ ਆਪਾਂ ਦੇਖਦੇ ਹਾਂ ਆਵੀ ਦੇ ਵਿੱਚ ਭਾਂਡਾ ਹੋਵੇ, ਕਈ ਪਿੱਲੇ ਰਹਿ ਜਾਂਦੇ ਹੈ, ਕਈ ਸਹੀ ਸਤਸੰਗ ਜੀ ਪੱਕਦੇ ਨੇ, ਕਈ ਤੁਸੀਂ ਦੇਖਿਓ ਕਾਲੇ ਕਾਲਸ ਲੱਗੀ ਹੁੰਦੇ ਨੇ, ਕਾਲੇ ਹੋਏ ਹੁੰਦੇ ਨੇ, ਉੱਥੇ ਅਗਨੀ ਜ਼ਿਆਦਾ ਅਸਰ ਕਰ ਜਾਂਦੀ ਹੈ। ਕਿਉਂ ਭਾਈ ਅਗਨ ਕੁੰਡ ਰਹਾਇਆ ਮਾਤਾ ਦੇ ਅਦਰ ਜਠਰ ਅਗਨੀ ਦੇ ਅੰਦਰ, ਉਹ ਕੁੰਡ ਵਿੱਚ ਇਹਦੀ ਰੱਖਿਆ ਕੀਤੀ ਪਰਮੇਸ਼ਰ ਨੇ।
10 ਮਾਸ ਮਾਤਾ ਉਧਰ ਰੱਖਿਆ,
10 ਮਹੀਨੇ ਮਾਤਾ ਨੇ ਪੇਟ ਚ ਰੱਖਿਆ ਇਸ ਸਰੀਰ ਨੂੰ।
ਬਹੁਤ ਲਾਗੀ ਮਾਇਆ,
ਬਸ ਆਇਆ ਨੀ ਬਾਹਰ, ਜਨਮ ਨਹੀਂ ਲਿਆ ਨੀ, ਜਦੋਂ ਹੀ ਮਾਇਆ ਪਹਿਲਾਂ ਹੀ ਝਾਕਦੀ ਸੀ ਵੀ ਜਦੋਂ ਆਊਗਾ ਜਦੋਂ ਹੀ ਚਿੰਬੜ ਜਾਣਾ ਮੈਂ ਇਸ ਨੂੰ, ਜਦੋਂ ਇਹਦੇ ਪਿੱਛੇ ਮਾਇਆ ਲੱਗ ਗਈ। ਕਬੀਰ ਸਾਹਿਬ ਜੀ ਸਾਰਿਆਂ ਨੂੰ ਸੰਬੋਧਨ ਕਰਕੇ ਸਤਸੰਗੀਆਂ ਨੂੰ ਕਾਂਸ਼ੀ ਵਿੱਚ ਬੈਠੇ ਕਹਿੰਦੇ ਹਨ, ਭਾਈ ਕਾਹੇ ਕੋ ਲੋਭ ਲੱਗੇ, ਲੋਭ ਵਿੱਚ ਕਿਉਂ ਫਸੇ ਹੋਏ ਹੋ ਤੁਸੀਂ?
ਰਤਨ ਜਨਮ ਖੋਇਆ,
ਇਹ ਜਨਮ ਬੜਾ ਰਤਨ ਅਮੋਲਕ ਹੈ, ਕਿਉਂ ਗਵਾਉਂਦੇ ਹੋ? ਮਾਇਆ ਕੌਡੀ ਦੀ ਨਿਆਈ ਹੈ, ਜਿਹੜਾ ਨਾਮ ਹੈ ਰਤਨ ਦੀ ਨਿਆਈ ਹੈ। ਕੌਡੀ ਪਾਛੇ ਜਨਮ ਗਵਾਇਆ, ਮਾਇਆ ਭਰਮ ਭੁਲਾਵੇਗਾ। ਸਤਸੰਗਤ ਜੀ ਮਾਇਆ ਪਿੱਛੇ ਲੱਗ ਕੇ ਅਮੋਲਕ ਰਤਨ ਜਨਮ ਕਿਉਂ ਗਵਾਉਂਦੇ ਹੋ?
ਪੂਰਵ ਜਨਮ ਕਰਮ ਭੂਮ,
ਪੂਰਵ ਜਨਮ ਕਰਮ ਭੂਮ ਬੀਜ ਨਾਹੀਂ ਬੋਇਆ, ਪੂਰਵ ਦੇ ਜਿਹੜੇ ਕਰਮ ਸੀ ਸਤਸੰਗ ਜੀ ਉਨ੍ਹਾਂ ਦਾ ਫਲ ਸਾਨੂੰ ਆ ਮਾਨਸ ਦੇ ਹੀ ਮਿਲੀ ਹੈ। ਬਹੁਤ ਹੀ ਪੁੰਨ ਜਦੋਂ ਸਾਹਮਣੇ ਆਉਂਦੇ ਆ ਫਿਰ ਮਾਨਸ ਦੇ ਹੀ ਮਿਲਦੀ ਹੈ, ਫਿਰ ਕਰਮ ਭੂਮੀਆਂ ਹੁੰਦੀਆਂ। ਸਤਸੰਗਤ ਜੀ ਜਪਜੀਤ ਸਾਹਿਬ ਵਿੱਚ ਵੀ ਆਉਂਦਾ ਹੈ ਬੇਅੰਤ ਸਤਸੰਗ ਜੀ, ਕਰਮ ਭੂਮੀਆਂ ਵੀ ਇੱਕ ਨਹੀਂ ਹੈ ਬੇਅੰਤ ਹਨ। ਕਰਮ ਭੂਮੀ ਉਹ ਹੈ ਜਿੱਥੇ ਦਾ ਆਪਾਂ ਪੁੰਨ ਦਾਨ ਕਰਕੇ ਗਾਹਾਂ ਫਲ ਭੋਗਣਾ ਹੈ। ਸਵਰਗ ਕਰਮ ਭੂਮੀ ਨਹੀਂ ਹੈ, ਉਹ ਕੇਵਲ ਭੋਗਣ ਵਾਲੀ ਭੂਮੀ ਹੈ, ਦੇਵਤੇ ਪੁੰਨ ਭੋਗਦੇ ਨੇ ਉੱਥੇ, ਇੱਥੇ ਦਾ ਕੀਤਾ ਹੋਇਆ ਸਤਸੰਗ ਜੀ ਪੁੰਨ। ਇਸੇ ਤਰ੍ਹਾਂ ਸਵਰਗ ਹੈ ਜਿਹੜਾ ਉਹ ਕੇਵਲ ਦੇਵਤਿਆਂ ਦੇ ਪੁੰਨ ਵਾਸਤੇ ਹੈ, ਔਰ ਜੇ ਸਤਸੰਗ ਜੀ ਨਰਕ ਹੈ ਉਹ ਪਾਪਾਂ ਦਾ ਫਲ ਭੋਗਣ ਵਾਸਤੇ ਹੈ। ਕਰਮ ਭੂਮੀ ਆਪਾਂ ਬੈਠੇ ਹੋਏ, ਕਰਮ ਭੂਮ ਆ ਜਿਹੜਾ ਸਰੀਰ ਹੈ ਇਹ ਵੀ ਕਰਮ ਭੂਮੀ ਹੈ, ਇਹਦੇ ਵਿੱਚ ਸਤਸੰਗ ਜੀ ਆਪਾਂ ਨੂੰ ਗਿਆਨ ਹੈ, ਨਰਮ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ, ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ। ਹੋਰਾਂ ਜੀਵਾਂ ਨਾਲੋਂ ਆਪਣਾ ਕੀ ਅੰਤਰ ਹੈ? ਨੀਂਦ ਉਹਨਾਂ ਨੂੰ ਆਪਾਂ ਨੂੰ ਵੀ ਹੈ, ਭੋਜਨ ਉਹ ਵਿਚਾਰੇ ਚਾਹੇ ਸੁੱਖਾ ਛਕਦੇ ਨੇ, ਪੱਠੇ ਛਕਦੇ ਨੇ, ਚਾਹੇ ਚੋਗਾ ਛਕਦੇ ਨੇ, ਕੁਛ ਨਾ ਕੁਛ ਭੋਜਨ ਉਹ ਵੀ ਛਕਦੇ, ਆਪਾਂ ਵੀ ਛਕਦੇ ਹਾਂ, ਤੇ ਭੈ ਡਰ ਡਰਾ ਉਹ ਵੀ ਰਹਿੰਦੇ, ਆਪਾਂ ਵੀ ਅਸਲਿਆਂ ਲੈ ਕੇ ਇੱਕ ਦੂਜੇ ਨੂੰ ਡਰ ਡਰਾ ਲੈਂਦੇ ਹਾਂ, ਉਹ ਸਿੰਘਾਂ ਨਾਲ ਇੱਕ ਦੂਜੇ ਨੂੰ ਡਰਾਉਂਦੇ ਨੇ ਆਪਾਂ ਅਸਲੇ ਨਾਲ ਡਰਾ ਲੈਂਦੇ ਹਾਂ। ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਇਹ ਪਸ਼ੂਆਂ ਦਾ ਤੇ ਪੁਰਖਾਂ ਦਾ ਇੱਕ ਬਰਾਬਰ ਹੈ। ਨਰਮ ਗਿਆਨ ਨਿਜ ਅਧਿਕਤਾ, ਆਦਮੀਆਂ ਨੂੰ ਆਪਣੇ ਸਰੂਪ ਦਾ ਗਿਆਨ ਹੈ, ਪਸ਼ੂ ਨੂੰ ਨਹੀਂ, ਪਸ਼ੂ ਦਾ ਤੁਸੀਂ ਕੋਈ ਟੀਕਾ ਟੂਕਾ ਲਾਓ ਉਹ ਲਵਾਉਂਦਾ ਨਹੀਂ, ਬਿਮਾਰ ਹੋਵੇ ਦਵਾਈ ਨਹੀਂ ਰਹਿੰਦਾ, ਉਹਨੂੰ ਗਿਆਨ ਨਹੀਂ ਕਿ ਮੇਰਾ ਭਲਾ ਕਰ ਰਹੇ ਨੇ, ਛੜਾ ਮਾਰੇਗਾ। ਆਪਾਂ ਨੂੰ ਪਤਾ ਹੈ ਕਿ ਦਵਾਈ ਹੈ ਜਿਹੜੀ ਭਾਵੇਂ ਕੌੜੀ ਹੈ ਨਹਾਰੀ ਹੈ ਪਰ ਆਰਾਮ ਆ ਜਾਊ। ਪਰਮੇਸ਼ਰ ਨੇ ਸਾਨੂੰ ਵਿਸ਼ੇਸ਼ ਗਿਆਨ ਦਿੱਤਾ ਹੈ, ਕਿਉਂ ਦਿੱਤਾ ਸਤਸੰਗਤ ਜੀ? ਕਿ ਇਹ ਪੁੰਨ ਆਤਮਾ ਦੇਹੀ ਹੈ, ਇਹਦੇ ਨਾਲ ਕੁਛ ਤੁਸੀਂ ਹੋਰ ਆਪਣਾ ਭਲਾ ਕਰ ਲਵੋ, ਜੇ ਪੁੰਨ ਦਾਨ ਕਰੋਗੇ ਤਾਂ ਸੁੱਖ ਮਿਲੇਗਾ, ਜੇ ਨਾਮ ਜਪੋਗੇ ਤਾਂ ਵਾਹਿਗੁਰੂ ਵਿੱਚ ਲੀਨ ਹੋ ਜਾਵੋਗੇ, ਫਿਰ ਉੱਥੇ ਸਦਾ ਹੀ ਸਤਸੰਗ ਜੀ ਆਨੰਦ ਹੀ ਆਨੰਦ ਹੈ। ਪੁੰਨ ਦਾਨ ਕਰਨੇ ਮਾਤਰ ਸੇ ਪਦਾਰਥਾਂ ਦਾ ਆਨੰਦ ਹੈ, ਪਦਾਰਥ ਨਾਸ਼ਵੰਤ ਨੇ, ਪਦਾਰਥਾਂ ਦਾ ਸੁੱਖ ਵੀ ਨਾਸ਼ਵੰਤ ਹੈ, ਪਦਾਰਥਾਂ ਦਾ ਸੰਬੰਧ ਦੇਹ ਨਾਲ ਹੈ, ਦੇਹ ਵੀ ਨਾਸ਼ਵੰਤ ਪਦਾਰਥ ਵੀ ਨਾਸ਼ਵੰਤ, ਇਹਨਾਂ ਦੇ ਜਿਹੜਾ ਮਿਲਾਪ ਹੈ ਦੇਹ ਦਾ ਤੇ ਪਦਾਰਥਾਂ ਦਾ, ਉਹਦੇ ਨਾਲ ਹੀ ਆਨੰਦ ਮਿਲਦਾ, ਉਹ ਆਨੰਦ ਵੀ ਨਾਸ਼ਵੰਤ। ਇੱਧਰ ਸਤਸੰਗ ਜੀ ਦਾ ਪਰਮੇਸ਼ਰ ਦਾ ਨਾਮ ਹੈ, ਉਹ ਨਾਸ਼ਵੰਤ ਨਹੀਂ ਹੈ। ਪਰਮੇਸ਼ਰ ਦੇ ਨਾਮ ਦੁਆਰਾ ਜਿਹੜਾ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ, ਉਹ ਕਬੀਰ ਸਾਹਿਬ ਜੈਸੇ ਭਗਤਾਂ ਨੂੰ ਉਹ ਸਤਸੰਗ ਜੀ ਸਦਾ ਹੀ ਬਣਿਆ ਰਹੇਗਾ। ਸੋ ਆਪ ਜੀ ਕਹਿੰਦੇ ਹਨ ਕਰਮ ਭੂਮ, ਪੜੋ ਪੰਕਤੀ ਇਹ,
ਪੂਰਵ ਜਨਮ ਕਰਮ ਭੂਮ
ਬੀਜ ਨਾਹੀਂ ਬੋਇਆ, ਪੂਰਵ ਦੇ ਜਨਮਾਂ ਕਰਕੇ ਮਾਨਸ ਦੇਹ ਤਾਂ ਮਿਲ ਗਈ ਬੜੀ ਸੋਹਣੀ, ਕਰਮ ਭੂਮੀ ਵੀ ਮਿਲ ਗਈ ਹਿੰਦੁਸਤਾਨ ਭਾਰਤ ਵਰਸ਼ ਦੀ, ਥਾਂ ਥਾਂ ਤੇ ਦੇਵਤਿਆਂ ਦੇ ਸਥਾਨ ਤੀਰਥ ਬਣੇ ਹੋਏ ਭਰਿਆ ਪਿਆ ਹੈ, ਥਾਂ ਥਾਂ ਅਵਤਾਰਾਂ ਨੇ ਅਵਤਾਰ ਧਾਰ ਕੇ ਸ੍ਰਿਸ਼ਟੀ ਦਾ ਭਲਾ ਕੀਤਾ ਹੈ। ਲੇਕਿਨ ਸਤਸੰਗਤ ਜੀ ਬੀਜ ਨਾਹੀਂ ਬੋਇਆ, ਪੁੰਨ ਆਤਮਾ ਹੋ ਕਰਕੇ ਬੀਜ ਪੁੰਨ ਦਾ ਨਹੀਂ ਬੀਜਿਆ, ਸੂਲਾਂ ਹੀ ਬੀਜੀਆਂ, ਪਾਪ ਹੀ ਖੱਟੇ, ਇਹ ਕੰਮ ਨਾ ਕੀਤਾ ਸਾਰੀ ਜ਼ਿੰਦਗੀ
ਰਹਾਓ ਬਾਰਕ ਤੇ ਬਿਰਧ ਭਇਆ।
ਫਿਰ ਕੀ ਹੋਇਆ, ਉਮਰ ਲੰਘਦੀ ਨੂੰ ਤਾਂ ਦੇਰ ਨਹੀਂ ਲੱਗਦੀ, ਕਹਿੰਦੇ ਬਸ ਵੀ ਸੁਪਨਾ ਸੀ ਗਿਆ, ਬਾਰਕ ਤੋਂ ਜਵਾਨੀ ਆ ਗਈ, ਜਵਾਨੀ ਵੀ ਲੰਘ ਗਈ, ਬੁਢੇਪਾ ਆ ਗਿਆ,
ਹੋਣਾ ਸੋ ਹੋਇਆ।
ਕੀ ਹੋਣਾ ਸੀ ਕਹਿੰਦੇ ਭਾਈ? ਕਹਿੰਦੇ ਪੁੱਛਦਾ ਗੁਆਂਢੀ ਕੀ ਹੋ ਗਿਆ? ਕਹਿੰਦਾ ਹੋਣਾ ਭਾਣਾ ਵਰਤ ਗਿਆ ਭਾਈ, ਹੋਣੀ ਆ ਗਈ, ਗਿਆ ਫਲਾਣਾ। ਇਉਂ ਨੀ ਕਹਿੰਦਾ ਮਰ ਗਿਆ, ਹੱਥ ਤਾਹਾਂ ਨੂੰ ਕਰਕੇ ਕਹਿੰਦਾ ਹੋਣਾ ਸੀ, ਜਿਹੜਾ ਹੋ ਗਿਆ ਬਈ ਹੋ ਗਿਆ, ਪੂਰਾ ਹੋ ਗਿਆ। ਉਹ ਜਿਹੜਾ ਸਤਸੰਗ ਜੀ ਹੁਣ ਹੋਣੀ ਹੈ, ਉਹ ਆ ਜਾਂਦੀ ਹੈ ਅੰਤ ਦੇ ਸਰੀਰ ਦੇ ਉੱਤੇ। ਕਬੀਰ ਸਾਹਿਬ ਜੀ ਕਹਿੰਦੇ ਭਾਈ ਭੁਲੇਖਾ ਨਾ ਰੱਖਿਓ, ਜਦੋਂ ਜਮ ਆ ਕੇ ਜੂੜੇ ਤੋਂ ਪਕੜਦਾ,
ਚੋਟ ਪਕੜੇ ਤਬ ਹੈ ਕਾਹੇ ਰੋਇਆ।
ਫੇਰ ਇਹ ਸਤਸੰਗ ਜੀ ਪਹਿਲਾਂ ਤਾਂ ਸਾਰੀ ਉਮਰ ਰੋਇਆ ਨੀ, ਫੇਰ ਰੋਂਦਾ। ਪਹਿਲਾਂ ਤਾਂ ਕਦੇ ਨੀ ਰੋਂਦਾ, ਕਹਿੰਦਾ ਹੈ ਖੁਸ਼ ਰਹਿੰਦਾ, ਪੁੱਤਾਂ ਪੁੱਤਿਆਂ ਨੂੰ ਖਿਲਾ ਕੇ ਬੁਢੇਪੇ ਚ ਵੀ, ਜਵਾਨੀ ਚ ਵੀ ਖੁਸ਼ ਰਹਿੰਦਾ, ਸਾਰੇ ਆਗਿਆਕਾਰੀ ਹੋ ਜਾਂਦੇ ਨੇ ਬੁਢੇਪਾ। ਬਚਪਨ ਵਿਚ ਮਾਂ ਬਾਪ ਨੀ ਰੋਣ ਦਿੰਦੇ, ਹੈ ਸਾਡਾ ਬੱਚਾ ਰੋਂਦਾ, ਉਦੋਂ ਵੀ ਇਹਨੂੰ ਸਤਸੰਗ ਜੀ ਰੋਣਾ ਨੀ ਪੈਂਦਾ, ਇਹਦਾ ਹਰ ਤਰ੍ਹਾਂ ਸਤਸੰਗ ਜੀ ਰੋਣ ਸੁਣਿਆ ਜਾਂਦਾ, ਪਰ ਜਮਾਂ ਨੇ ਇਹਦਾ ਰੋਣ ਨੀ ਸੁਣਨਾ। ਫੇਰ ਕਹਿਣਗੇ ਕਿਉਂ ਹੁਣ ਰੋਣਾ? ਪਹਿਲਾਂ ਰੋਂਦਾ ਤੂੰ ਜੇ ਬਰਾਗ ਧਾਰ ਕੇ ਕਿ ਹੇ ਵਾਹਿਗੁਰੂ ਕਿਰਪਾ ਕਰੋ, ਮੈਨੂੰ ਮਾਨਸ ਦੇਹੀ ਮਿਲੀ ਹੈ, ਮੇਰੇ ਤੇ ਬਖਸ਼ ਕਰ ਦਿਓ, ਮੈਨੂੰ ਸੇਵਾ ਬਖਸ਼ ਦਿਓ, ਮੈਨੂੰ ਭਗਤੀ ਬਖਸ਼ ਦਿਓ, ਸੰਗ ਦੀ ਧੂੜ ਬਖਸ਼ ਦਿਓ, ਇਹ ਤੋਂ ਖਾਲੀ ਬੈਠਾ ਮਾਰਾ ਕੀ ਲੈ ਕੇ ਜਾਊਂਗਾ? ਐਂ ਧਾ ਮਾਰ ਕੇ ਰੋਵੋ ਨਾ, ਫਿਰ ਫਿਰ ਜਮ ਮਿਲੇ ਤੇ ਫਿਰ ਰੋਣਾ ਨੀ ਪੈਂਦਾ ਹੈ, ਨਾ ਹੀ ਫਿਰ ਜਮ ਨੇੜੇ ਆਵੇ। ਸੇਵਾਦਾਰ ਦੇ ਭਾਈ ਕਾਹਨੂੰ ਆਊਗਾ ਨੇੜੇ? ਪੜੋ ਪੰਗਤੀ ਇਹ, ਜਦੋਂ ਭਾਈ ਜਮ ਆ ਕੇ ਤੇਰੇ ਜੂੜੇ ਨੂੰ ਪਕੜੂ ਖਿੱਚੂਗਾ ਤੈਨੂੰ, ਫਿਰ ਤੈਨੂੰ ਰੋਣਾ ਪਵੇਗਾ, ਫਿਰ ਤੇਰਾ ਰੋਹਾ ਉਹ ਕਹੇਗਾ ਹੁਣ ਕਾਹਨੂੰ ਰੋਣਾ, ਪਹਿਲਾਂ ਨੀ ਸੀ ਤੈਨੂੰ ਪਤਾ।
ਜੀਵਨੇ ਕੀ ਆਸ ਕਰ,
ਫਿਰ ਜਿਉਣ ਦੀ ਆਸ ਕਰਦਾ ਵੀ ਜੇ ਬਚ ਜਾਵਾਂ ਤਾਂ ਚੰਗਾ।
ਜਮ ਨਿਹਾਰਾ ਸਾਸਾ,
ਜਮ ਇਹਦੇ ਸਾਹਾਂ ਵੱਲ ਦੇਖਦਾ ਵੀ ਹੁਣ ਕਿੰਨੇ ਕੁ ਰਹਿੰਦੇ ਨੇ, ਪੂਰੇ ਹੋ ਜਾਣ ਤਾਂ ਮੈਂ ਤਿਆਰ ਹਾਂ ਲਿਜਾਣ ਨੂੰ, ਇਹ ਸੋਚਦਾ ਹੈ, ਇਸ਼ਾਰੇ ਕਰਦਾ ਵੀ ਦਵਾਈ ਦੁਈ ਟੀਕਾ ਟੂਕਾ ਲਾ ਦੇ ਮੈਂ ਬੋਲਣ ਲੱਗ ਜਾਵਾਂ, ਉਹ ਜਵਾਨ ਠਾਕ ਦਿੰਦੇ ਨੇ। ਇਹ ਸਤਸੰਗਤ ਜੀ ਉਹਨਾਂ ਕੋਲੇ ਵੀ ਬੇਨਤੀਆਂ ਕਰਦਾ ਵੀ ਮੈਨੂੰ ਛੱਡ ਜਾਓ, ਉਹ ਕਿੱਥੇ ਧੁਰੋਂ ਹੁਕਮ ਆਇਆ ਹੋਇਆ, ਜਮਾਂ ਦੇ ਕੀ ਇਖਤਿਆਰ ਹੈ ਛੱਡ ਕੇ ਜਾਣ? ਸਤਸੰਗਤ ਜੀ ਬਹਿਸੁਤ ਬਹਿਬਤ ਬਹਿਪੁਰ ਪਾਟਨ ਬਹੁਰ ਨਾ ਦੇਖੇ ਆਏ, ਕਰੋ ਅਰਦਾਸ ਗਾਵ ਕੁਛ ਬਾਕੀ, ਲਿਹੋ ਨਵੇਰ ਆਜ ਕੀ ਰਾਤੀ। ਉਹਨਾਂ ਮੂਹਰੇ ਨਾ ਅਰਦਾਸਾਂ ਕਰਦਾ, ਬੇਨਤੀਆਂ ਕਰਦਾ ਵੀ ਮੇਰੇ ਗਾਂ ਪਿੰਡ ਵਿਚ ਮੇਰਾ ਲੈਣ ਦੇਣ ਰਹਿੰਦਾ, ਮੈਨੂੰ ਕੀ ਪਤਾ ਤੁਸੀਂ ਅਚਨ ਚੇਤੀ ਆ ਜਾਣਾ, ਉਹ ਮੇਰਾ ਨਾ ਬੂਝੀਆ ਜੋ ਆਏ ਪਰੇ ਜਮ ਫੰਦ, ਜਮ ਫਾਹੀ ਪਾਉਂਦੇ ਨੇ ਜਦੋਂ ਵਿਹੜੇ ਦਾ ਟਾਈਮ ਦਾ ਆਪਾਂ ਨੂੰ ਕੋਈ ਪਤਾ ਨਹੀਂ ਹੈ, ਉਦੋਂ ਹੀ ਪਤਾ ਲੱਗਦਾ ਸੰਗਤ ਭਾਈ ਫਲਾਣਾ ਤੋਂ ਗਿਆ। ਸੋ ਆਪ ਜੀ ਕਹਿੰਦੇ ਹਨ ਕਿ ਜਿਸ ਵੇਲੇ ਬੇਨਤੀ ਕਰਦਾ ਸਾਹਮਣੇ ਉਹਨੂੰ ਦਿਸਦੇ ਨੇ, ਕਰੋ ਅਰਦਾਸ ਗਾਵ ਕੁਛ ਬਾਕੀ, ਮੇਰੀ ਬਾਕੀ ਲੈਣ ਦੇਣ ਰਹਿੰਦਾ, ਲਿਹੋ ਨਵੇਰ ਅੱਜ ਕੀ ਰਾਤੀ, ਅੱਜ ਦੀ ਰਾਤ ਰਾਤ ਮੈਂ ਨਵੇੜ ਨੂੰ ਸਾਰਾ ਨੱਠਿਆ ਜਾਇਓ ਕਰ ਲੂੰ, ਮੈਨੂੰ ਥੋੜਾ ਜਿਹਾ ਠਹਿਰ ਜਾਓ। ਉਹ ਕਹਿੰਦੇ ਨਹੀਂ ਇਹ ਨਹੀਂ ਹੁਣ ਗੱਲ ਬਣੀ, ਪਹਿਲਾਂ ਨਵੇੜ ਲੈਂਦਾ, ਹੁਣ ਤੇਰੇ ਸਵਾਸ ਪੂਰੇ ਹੋ ਰਹੇ ਨੇ, ਇਦੋਂ ਵੱਧ ਤੈਨੂੰ ਸਵਾਸ ਨਹੀਂ ਆਉਣੇ, ਸੁਬਹ ਨਵਾਜ਼ ਸਰਾਏ ਗੁਜ਼ਾਰੋ। ਕਹਿੰਦੇ ਅਸੀਂ ਸਵੇਰ ਦੀ ਅਸੀਂ ਵੀ ਭਗਤੀ ਕਰਦੇ ਹਾਂ, ਸਾਡੀ ਵੀ ਡਿਊਟੀ ਲਾਈ ਹੈ ਧਰਮ ਰਾਜਾ ਨੇ, ਪਹਿਲੀ ਸਰਾਂਚ ਦਿਨ ਕੱਟਣਾ ਆਪਾਂ, ਸਵੇਰ ਉੱਥੇ ਚੜ੍ਹੇਗੀ, ਛੇਤੀ ਕਰ ਚੱਲਣਾ ਤਿਆਰੀ ਕਰ ਲੈ।
ਬਾਜੀ ਗਰੀ ਸੰਸਾਰ ਜੀਵਨੇ ਕੀ ਆਸ ਕਰ,
ਇਹ ਜਿਉਣ ਦੀ ਆਸਾ ਕਰਦਾ ਹੈ, ਜਮ ਸਵਾਸ ਦੇਖਦਾ, ਇਹ ਕਹਿੰਦਾ ਕੁਛ ਵੀ ਖਰਚ ਤੁਮਾਰਾ ਸਾਰੋ, ਇਹ ਕਹਿੰਦਾ ਤੁਹਾਡਾ ਖਰਚ ਦੇ ਦਿੰਦਾ, ਜੇ ਵਾਢੀਆਂ ਦੇਣਾ ਇੱਥੇ ਗਿਝਿਆ ਹੋਇਆ ਨਾ, ਉਹਨਾਂ ਨੂੰ ਵੀ ਦੇਣੀਆਂ ਚਾਹੁੰਦਾ, ਉਹ ਕਹਿੰਦੇ ਅਸੀਂ ਨਹੀਂ ਲੈਂਦੇ ਵਾਢੀਆਂ ਵੂਢੀਆਂ, ਨਾ ਇੱਥੇ ਕੋਈ ਇਹਦੀ ਵਾਢੀ ਚੱਲਦੀ ਹੈ, ਇਉਂ ਸਤਸੰਗ ਜੀ ਨੂੰ ਜਾਣਾ ਪੈਂਦਾ ਹੈ, ਉਹ ਸਵਾਸ ਦੇਖਦਾ ਇਹਦੇ।
ਬਾਜੀਗਰੀ ਸੰਸਾਰ ਕਬੀਰਾ,
ਕਬੀਰ ਸਾਹਿਬ ਜੀ ਕਹਿੰਦੇ ਦੇਖ ਲਓ ਭਾਈ, ਬਾਜੀਗਰ ਬਾਜੀ ਪਾਉਂਦਾ, ਸਾਰੇ ਹੀ ਪਰਚ ਦਿੰਦੇ ਹਾਂ ਆਪਾਂ, ਆ ਡੋਰੂ ਜੇ ਖੜਕਾਉਣ ਵਾਲੇ ਆ ਸੜਕਾਂ ਦੇ ਉੱਤੇ ਬਾਜੀ ਜੀ ਪਾਉਂਦੇ, ਨਾਲੇ ਪਤਾ ਹੁੰਦਾ ਵੀ ਇਹ ਝੂਠੀ ਹੈ, ਪਰ ਫਿਰ ਵੀ ਉੱਥੇ ਖੜਨ ਨੂੰ ਥਾਂ ਨਹੀਂ ਹੁੰਦਾ, ਸਾਰੇ ਹੀ ਦੇਖਦੇ ਆ। ਝੂਠੀ ਚੀਜ਼ ਵਿੱਚ ਵੀ ਲੋਕ ਪਰਚੇ ਹੋਏ ਨੇ, ਨਾਲੇ ਪਤਾ ਹੁੰਦਾ ਪੜ੍ਹਿਆ ਲਿਖਿਆ ਨੂੰ ਵੀ ਇਹ ਤਾਂ ਐਵੇਂ ਹੀ ਹੈ, ਝੂਠ ਹੈ। ਜੇ ਸਤਸੰਗਤ ਜੀ ਔਰ ਮਾੜੇ ਜੇ ਬੁਰਕੀ ਅੰਨ ਦੀ ਹੁੰਦੀ ਹੈ, ਉਹਦਾ ਰੁਪਈਆ ਬਣਾ ਕੇ ਦਿਖਾ ਦਿੰਦਾ, ਜੇ ਵਿਚਾਰਾ ਉਹਦੇ ਕੋਲ ਰੁਪਈਏ ਬਣ ਦਰ ਦਰ ਤੇ ਤਮਾਸ਼ੇ ਕਰਦਾ, ਕਹਿੰਦਾ ਫਿਰ ਆਪ ਧਨੀ ਨਾ ਬਣ ਜਾਵੇ, ਫਿਰ ਵੀ ਦੇਖੀ ਜਾਂਦੇ ਆ ਲੋਕ। ਇਸੇ ਤਰ੍ਹਾਂ ਭਾਈ ਇਹ ਜਿਹੜੀ ਪਰਮੇਸ਼ਰ ਦੀ ਬਾਜੀ ਪਾਈ ਹੋਈ ਹੈ, ਇਹ ਕਿਵੇਂ ਨੀ ਪਰਚਾਵੇਗੀ? ਇੱਕ ਆਦਮੀ ਬਾਜੀ ਪਾਉਂਦਾ ਸੜਕ ਤੇ ਖੜ ਕੇ, ਲੋਕ ਉਹਨਾਂ ਲੋਕਾਂ ਨੂੰ ਇਕੱਠੇ ਕਰ ਲੈਂਦਾ ਹੈ, ਆ ਪਰਮੇਸ਼ੁਰ ਨੇ ਸੰਸਾਰ ਦੀ ਬਾਜੀ ਪਾ ਕੇ ਸਾਰੇ ਹੀ ਇੱਧਰ ਫਸਾਏ ਹੋਏ ਹਨ। ਤਾਂ ਕਬੀਰ ਸਾਹਿਬ ਜੀ ਕਹਿੰਦੇ ਨੇ, ਬੋਲੋ ਪੰਕਤੀ ਇਹੀ,
ਬਾਜੀ ਕਰੀ ਸੰਸਾਰ ਕਬੀਰਾ।
ਕਬੀਰ ਸਾਹਿਬ ਜੀ ਕਹਿੰਦੇ, ਪ੍ਰੇਮੀਓ ਇਹ ਬਾਜੀ ਆ ਪਰਮੇਸ਼ੁਰ ਨੇ ਪਾਈ ਸੰਸਾਰ।
ਚੇਤ ਢਾਲ ਪਾਸਾ,
ਚੇਤ ਢਾਲ ਪਾਸਾ। ਹੁਣ ਤੂੰ ਘਰਦਿਆਂ ਬੋਲੋ, ਪਾਸਾ ਢਾਲ ਲੈ, ਇੱਧਰ ਆ ਜਾ ਸੰਗਤ ਵੱਲ ਨੂੰ, ਚੇਤੇ ਕਰ ਲੈ ਪਰਮੇਸ਼ੁਰ ਨੂੰ। ਮਾਤਾ ਦੇ ਗਰਭ ਚ ਉਦੋਂ ਵਾਅਦਾ ਕਰਕੇ ਆਇਆ ਸੀ, ਹੁਣ ਅਖੀਰਲੀ ਜ਼ਿੰਦਗੀ ਦਾ ਸਫਲ ਕਰ ਲੈ। ਹੁਣ ਤਾਂ ਤੈਨੂੰ ਕੋਈ ਕੰਮ ਕਾਜ ਨਹੀਂ, ਜ਼ਿੰਮੇਵਾਰੀਆਂ ਸਾਰੀਆਂ ਘਰਦਿਆਂ ਨੇ ਤੇਰੇ ਕੋਲੋਂ ਖੋਲੀਆਂ। ਤੂੰ ਹੁਣ ਇਸ ਵੇਲੇ ਜਿੰਨੇ ਸਵਾਸ ਨੇ ਤੇਰੇ ਬਾਕੀ, ਇਹ ਲੇਖੇ ਲਾ
ਲੈ। ਮਨ ਪੁਨਰਪ ਕਰੋ
ਸਤ ਸੰਗਤ ਜੀ। ਕਬੀਰ ਸਾਹਿਬ ਗ੍ਰਿਸਤੀ ਸੇ, ਹੁਣ ਗ੍ਰਿਸਤੀਆਂ ਨੇ ਤਾਂ ਭਾਈ ਗ੍ਰਿਸਤੀਆਂ ਦੇ ਨਾਲ ਸੰਬੰਧ ਹੁੰਦਾ, ਉਨ੍ਹਾਂ ਨੇ ਤਾਂ ਪ੍ਰਵਿਰਤੀ ਨੂੰ ਪ੍ਰੇਰਨਾ। ਕਬੀਰ ਸਾਹਿਬ ਦੀ ਰਿਸ਼ਤੇਦਾਰੀ ਚ ਕਿਸੇ ਲੜਕੀ ਦਾ ਵਿਆਹ ਆ ਗਿਆ। ਜਦੋਂ ਵਿਆਹ ਆਇਆ, ਕਬੀਰ ਸਾਹਿਬ ਰੋਜ਼ ਕਿਹਾ ਕਰੇ, ਲੋਈ ਤੂੰ ਹੀ ਚਲੀ ਜੀ, ਕਮਾਲੇ ਕਮਾਲੀ ਨੂੰ ਲੈ ਜੀ ਮੈਨੂੰ ਰਹਿਣ ਦੀ। ਕਹਿੰਦੀ, ਪਤੀ ਐ ਨੀ ਗੱਲ, ਤੇਰੇ ਬਿਨਾ ਨੀ ਸਰਨਾ। ਕਹਿੰਦਾ, ਨਹੀਂ ਮੈਨੂੰ ਤਾਂ ਸੰਗਤ ਪਿਆਰੀ ਆ, ਮੈਂ ਤੇਰੇ ਨਾਲ ਉੱਠ ਕੇ ਤੁਰ ਜੂੰਗਾ ਵਿਆਹ ਚ। ਇੱਥੇ ਜਿਹੜੇ ਸਾਧੂ ਸੰਤ ਆਉਂਦੇ ਨੇ, ਸੰਗਤ ਆਉਂਦੀ ਹੈ, ਉਹਨਾਂ ਨੂੰ ਮੈਂ ਪਿੱਠ ਕਿਵੇਂ ਦੇ ਦੂੰਗਾ, ਮੈਂ ਉਹਨਾਂ ਨੂੰ ਸੁੰਝੇ ਨਹੀਂ ਛੱਡਣਾ। ਸਤ ਸੰਗਤ ਜੀ, ਜਦੋਂ ਵਿਆਹ ਦਾ ਦਿਨ ਆਇਆ ਜਾਣਦਾ, ਹੋਰ ਵੀ ਜਰਾਹੇ ਇਕੱਠੇ ਹੋ ਕੇ ਲੱਗੇ ਕਹਿਣ, ਚਲੋ ਕਬੀਰ ਜੀ ਚਲੋ ਚਲੋ ਵਿਆਹ ਜ਼ਰੂਰ ਚੱਲਣਾ, ਸਾਧ ਤਾਂ ਇੱਥੇ ਨਿੱਤ ਆਉਂਦੇ ਹੀ ਰਹਿਣਗੇ, ਉਰਾ ਪਰਾ ਲੱਗੇ ਬੋਲਣ। ਕਬੀਰ ਸਾਹਿਬ ਕਹਿੰਦੇ, ਵੀ ਤੁਸੀਂ ਸਮਝੋ ਮੈਂ ਵੀ ਲੜਕੀ ਹਾਂ, ਮੇਰਾ ਵੀ ਵਿਆਹ ਹੈ। ਜਿਹਦਾ ਆਪ ਦਾ ਵਿਆਹ ਹੋਵੇ, ਦੂਜੇ ਦੇ ਵਿਆਹ ਫਿਰ ਕਿਵੇਂ ਚੱਲਿਆ ਜੇ ਉਹ ਤਰੀਕ ਇੱਕੋ ਜਿਹੀ ਰੱਖੀ ਹੋਵੇ। ਕਹਿੰਦਾ, ਮੇਰਾ ਵੀ ਵਿਆਹ ਹੋ ਰਿਹਾ। ਕਹਿੰਦੇ, ਤੇਰਾ ਤਾਂ ਲੋਈ ਨਾ। ਕਹਿੰਦੇ, ਲੋਈ ਨਾ ਜਿਹੜਾ ਹੋ ਗਿਆ ਹੋ ਗਿਆ। ਕਹਿੰਦਾ, ਹੋਰ ਵਿਆਹ ਹੋ ਰਿਹਾ। ਕਹਿੰਦੇ, ਕਿਹੜਾ ਹੈ? ਕਹਿੰਦੇ, ਤੈਨੂੰ ਦੱਸਦੇ ਆ। ਇਹ ਸ਼ਬਦ ਦੁਆਰਾ ਸਤ ਸੰਗਤ ਜੀ, ਕਬੀਰ ਸਾਹਿਬ ਜੀ ਉਹਨਾਂ ਨੂੰ ਸਮਝਾ ਕੇ ਵਿਦਿਆ ਕਰਦੇ ਨੇ ਕਿ ਜਾਓ ਜਿੱਥੇ ਕਿਤੇ ਲੜਕੀ ਦਾ ਵਿਆਹ ਤੁਸੀਂ ਭੁਗਤਾਇਆ, ਮੇਰਾ ਤਾਂ ਭਾਈ ਇੱਥੇ ਵਿਆਹ ਹੋ ਰਿਹਾ ਹੈ। ਇੱਕੋ ਪੁਰਖ ਸਵਾਈ ਨਾਲ ਆਪਾਂ ਸਾਰੇ ਇਸਤਰੀਆਂ ਬਣਿੰਦਾ ਹਾਂ, ਜੇ ਪਤੀ ਪਰਮੇਸ਼ੁਰ ਹੈ ਤਾਂ ਇੱਕੋ ਹੀ ਵਾਹਿਗੁਰੂ ਹੈ, ਮੇਰਾ ਤਾਂ ਭਾਈ ਉਹਦੇ ਨਾਲ ਵਿਆਹ ਹੋ ਰਿਹਾ। ਕਬੀਰ ਕਹਿੰਦਾ, ਕਹਿੰਦੇ ਤੇਰਾ ਵਿਆਹ ਹੋ ਰਿਹਾ, ਪਾਠੇ ਕੱਪੜੇ ਪਾਈ ਬੈਠਾ, ਜੇ ਤੂੰ ਇਸਤਰੀ ਹੈ ਪਰ ਖੁਦਾ ਨਾਲ ਵਿਆਹ ਹੋ ਰਿਹਾ ਤੇਰਾ, ਤੇਰੇ ਕੱਪੜੇ ਕਿਹੜੇ ਰੰਗੀਲੇ ਪਾਏ ਹੋਏ ਨੇ, ਕਿਹਾ ਜਿਹਾ ਸੂਟ ਪਾਇਆ, ਤਾਂ ਲੱਗ ਗਏ ਆਲੇ ਦੁਆਲੇ ਹੋ ਕੇ ਵੀ ਇਹਨੂੰ ਝੂਠਾ ਕਰਕੇ ਤੋਰੀਏ ਨਾਲ ਜਾਂਦਾ ਨਹੀਂ ਹੈ। ਕਬੀਰ ਸਾਹਿਬ ਨੇ ਸ਼ਬਦ ਪੜਿਆ ਉਸ ਵੇਲੇ,
ਧਨ ਰਹਿਣੀ ਮਨ ਪੁਨਰਪ ਕਰੋ।
ਕਹਿੰਦੇ, ਸਾਥੀਓ ਲੋ ਤੁਹਾਨੂੰ ਦੱਸੀਏ, ਆ ਜਿਹੜਾ ਸਾਡਾ ਸਰੀਰ ਹੈ ਨਾ, ਇਹ ਰੰਗਣ ਵਾਲੀ ਮਿੱਟੀ ਹੈ, ਇਹਦੇ ਚ ਮੈਂ ਵਸਤਰ ਰੰਗਿਆ ਹੋਇਆ ਹੈ। ਵਿਆਹ ਦੀ ਆਪਣੇ ਦੀ ਖੁਸ਼ੀ ਵਿੱਚ ਮਨ ਪੁਨਰਪ ਕਰੋ, ਮਨ ਹੀ ਵਸਤਰ ਹੈ। ਪੁਨਾ ਇਹ ਮਿੱਟੀ ਦੇ ਵਿੱਚ ਨਾਮ ਦਾ ਜਲ ਪਾਇਆ ਹੈ, ਜਿਹੜੀ ਭਗਤੀ ਕਰਦਾ ਮੈਂ ਰੰਗ ਪਾਇਆ ਹੈ, ਇਹ ਪਾ ਕੇ ਮੈਂ ਇਹਦੇ ਚ ਮਨ ਨੂੰ ਰੰਗੀ ਬੈਠਾ। ਮੇਰਾ ਵਿਆਹ ਹੋਣਾ ਐਵੇਂ ਨੀ, ਮੈਂ ਖੁਸ਼ੀ ਦੇ ਨਾਲ ਇਹਨੂੰ ਪੁਨਰਪ ਕਰ ਹੋ, ਮੈਂ ਰੰਗਿਆ ਹੋਇਆ ਹੈ। ਕਹਿੰਦੇ, ਜਾਨੀ ਕਿਹੜੇ ਆਏ ਆ ਤੇਰੇ ਕੋਲੇ ਤੈਨੂੰ ਵਿਆਹਣ ਵਾਸਤੇ? ਕਹਿੰਦੇ, ਪਾਚੋ ਤੱਤ ਬਰਾਤੀ, ਜਿਹੜੇ ਤੱਤ ਸਰੂਪ ਨੂੰ ਜਾਣਨ ਵਾਲੇ ਸਾਧੂ ਸੰਤ ਨੇ ਮੇਰੇ ਕੋਲ ਕਿੰਨੇ ਆਉਂਦੇ ਨੇ ਇੱਥੇ, ਉਹ ਸਾਰੇ ਬਰਾਤੀ ਹਨ। ਕਿਉਂ? ਪਰਮੇਸ਼ਰ ਲਾੜਾ ਹੈ, ਪਰਮੇਸ਼ਰ ਭਾਈ ਲਾੜਾ ਚੜੇਗਾ ਕਿਹਨਾਂ ਨੂੰ ਲੈ ਕੇ? ਜੇ ਜੰਨ ਚੜੇਗਾ ਤਾਂ ਸੰਤਾਂ ਨੂੰ ਲੈ ਕੇ ਚੜੇਗਾ, ਸ਼ਰਾਬੀਆਂ ਨੂੰ ਲੈ ਕੇ ਤਾਂ ਨਹੀਂ ਨਾਲ ਚੜੇਗਾ। ਜਿੰਨੇ ਤੱਤ ਵੇਤੇ ਹਨ ਬ੍ਰਹਮ ਦੇ ਸਰੂਪ ਦੇ ਗਿਆਤੇ ਬ੍ਰਹਮ ਗਿਆਨੀ, ਉਹ ਬਰਾਤੀ ਆਏ ਹਨ।
ਰਾਮ ਰਾਏ ਸੋ ਭਾਵਰ ਲੈ ਹੋ,
ਫਿਰ ਲਾਵਾਂ ਕਿਹਦੇ ਨਾਲ ਲਵੇਗਾ ਪਰਕਰਮਾ? ਕਹਿੰਦਾ, ਰਾਮ ਰਾਏ ਸੋ ਭਾਵਰ ਲੈ ਹੋ, ਉਹ ਰਮਿਆ ਹੋਇਆ ਰਾਜਾ ਪਰਮੇਸ਼ਰ ਵਾਹਿਗੁਰੂ ਪਤੀ ਹੈ ਮੇਰਾ, ਮੈਂ ਉਹਦੇ ਨਾਲ ਪਰਕਰਮਾ ਲੈਣੀਆਂ ਨੇ, ਮੈਂ ਉਹਦੇ ਨਾਲ ਲਾਵਾਂ ਲਵਾਂਗਾ।
ਆਤਮ ਤੇ ਰੰਗ ਰਾਤੀ,
ਉਸ ਵੇਲੇ ਜਿਹੜੀ ਮੇਰੀ ਬੁੱਧੀ ਹੈ ਨਾ, ਜਿਵੇਂ ਜਦੋਂ ਲਾਵਾਂ ਹੋ ਜਾਂਦੀਆਂ, ਬੀਬੀਆਂ ਦੀ ਜਿਹੜੀ ਬੁੱਧੀ ਹੈ, ਅਕਲ ਬੜੀ ਪ੍ਰਸੰਨ ਰਹਿੰਦੀ ਹੈ, ਮਸਤ ਹੁੰਦੀ ਹੈ ਆਪਣੇ ਪਤੀ ਨੂੰ ਦੇਖ ਕੇ ਕਿ ਹੇ ਵਾਹਿਗੁਰੂ ਮੈਨੂੰ ਇਹ ਪਤੀ ਮਿਲ ਗਿਆ, ਮੈਂ ਲੜਨ ਲੱਗ ਗਈ, ਮੇਰਾ ਆਸਰਾ ਸਾਰੀ ਜ਼ਿੰਦਗੀ ਦਾ ਬਣ ਗਿਆ ਹੈ। ਇਸੇ ਤਰ੍ਹਾਂ ਆਤਮ ਤੇ ਰੰਗ ਰਾਤੀ, ਮੇਰੀ ਜਿਹੜੀ ਬਿਰਤੀ ਹੈ ਇਸ ਵੇਲੇ ਪ੍ਰੇਮ ਰੰਗ ਵਿੱਚ ਮਸਤ ਹੋ ਰਹੀ ਹੈ ਕਿ ਮੈਨੂੰ ਪਰਮੇਸ਼ਰ ਪਤੀ ਮਿਲ ਗਿਆ ਹੈ।
ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ,
ਮੈਂ ਤਾਂ ਕਹਿਣਾ ਇਸ ਘਰ ਵਿਚ ਵੀ ਵਿਆਹ, ਕਬੀਰ ਸਾਹਿਬ ਕਹਿੰਦਾ ਲੋਈ ਨੂੰ ਲੈ ਜਾਓ, ਉਸ ਘਰ ਵਿਚ ਵੀ ਜਿੱਥੇ ਕੁੜੀ ਵਿਆਹਣੀ ਹੈ ਲੈ ਜਾਓ, ਕਰ ਲਓ ਵਿਆਹ ਜਾ ਕੇ। ਆਹ ਮੇਰੇ ਘਰ ਵਿਚ ਬੜਾ ਵਿਆਹ ਹੋ ਰਿਹਾ ਮੇਰਾ, ਮੈਂ ਪਰਮੇਸ਼ਰ ਨੂੰ ਬਰਿਆ ਹੈ। ਗਾਓ ਗਾਓ ਰੀਤ ਲਹਿਣੀ ਮੰਗਲ ਚਾਰਾ, ਜਿਵੇਂ ਸਤਸੰਗ ਜੀ ਦੇ ਘਰ ਵਿਆਹ ਹੋਵੇ, ਸਾਰੀਆਂ ਬੀਬੀਆਂ ਨੂੰ ਮਿਠਾਈਆਂ ਮਿੱਠੀਆਂ ਖਾ ਕੇ ਸਿਆਣੀਆਂ ਮਾਈਆਂ ਕਹਿਣਗੀਆਂ ਗਾਓ ਕਿਹੜੇ ਚੁੱਪ ਕੀਤੀਆਂ ਬੈਠੀਆਂ। ਇਸੇ ਤਰ੍ਹਾਂ ਮੈਂ ਵੀ ਕਹਿਣਾ ਹੈ ਸਾਰੇ ਸਤਸੰਗੀਆਂ ਨੂੰ, ਗਾਓ ਗਾਓ ਰਿਦ ਲਹਿਣੀ, ਹੇ ਸਖੀਓ, ਹੇ ਭਗਤੀ ਵਾਲੀਓ, ਹੇ ਸ਼ਰਧਾ ਵਾਲੀਓ, ਸੰਤ ਜਨੋ ਸਖੀਓ, ਗਾਓ ਕੀਰਤਨ ਕਰੋ ਵਾਹਿਗੁਰੂ ਦਾ, ਪਰਮੇਸ਼ਵਰ ਦਾ ਜਸ ਕਰੋ।
ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ,
ਕਿਉਂ ਗਾਓ ਮੇਰੇ ਗ੍ਰਹਿ ਆਏ, ਮੇਰੇ ਘਰ ਵਿਚ ਆਏ ਨੇ ਮੈਨੂੰ ਵਿਆਹਣ ਵਾਸਤੇ, ਰਾਜਾ ਰਾਮ ਪਤਾਰਾ ਪਤੀ ਹੈ ਰਾਜਾ ਰਾਮ, ਉਹ ਵਾਹਿਗੁਰੂ ਪਰਮੇਸ਼ਵਰ ਮੇਰਾ ਪਤੀ ਹੈ, ਉਹ ਮੇਰੇ ਘਰ ਵਿਚ ਸਾਖਿਆਤ ਹੋਇਆ ਹੈ।
ਰਹਾਓ ਨਾਭ ਕਮਲ ਮੈਂ ਬੇਦੀ ਰਚਲੇ,
ਜਦੇ ਹੀ ਉਹ ਜਰਾਹੇ ਇਕੱਠੇ ਹੋ ਕੇ ਕਿੱਥੇ ਖਹਿੜੇ ਛੱਡਦੇ ਨੇ, ਕਹਿੰਦੇ ਬੇਦੀ ਬੂਦੀ ਤਾਂ ਇੱਥੇ ਰਚੀ ਨੀ, ਅੱਗੇ ਫੇਰੇ ਹੁੰਦੇ। ਸਤ ਸੰਗਤ ਜੀ, ਇਹ ਪਾਲਕੀ ਨੂੰ ਹੀ ਬੇਦੀ ਕਿਹਾ ਜਾਂਦਾ, ਕਿਉਂ ਇਹਦੇ ਚ ਵੇਦ ਪ੍ਰਕਾਸ਼ ਹੋਇਆ ਕਰਦੇ ਸੀ, ਵੇਦ ਵੀ ਗ੍ਰੰਥ ਨੇ, ਇੱਥੇ ਪ੍ਰਕਾਸ਼ ਹੋਣ ਕਰਕੇ ਉਹਨੂੰ ਬੇਦੀ ਕਹਿੰਦੇ ਹਾਂ। ਬੇਦੀ ਦੇ ਚਾਰ ਪਾਵੇ ਹੁੰਦੇ ਨੇ, ਕਹਿੰਦੇ ਕਬੀਰ ਸਾਹਿਬ ਇੱਥੇ ਬੇਦੀ ਬੂਦੀ ਤਾਂ ਕੋਈ ਲਿਆਂਦੀ ਨੀ, ਨਾ ਕੋਈ ਬਾਹਮਣ ਪਿੱਪੜੇ ਵੰਡ ਵਾਸਤੇ ਤੇਰੇ ਆਇਆ ਕੋਈ ਗੋਤਰਾਚਾਰ। ਕਹਿੰਦੇ ਭਾਈ ਤੁਸੀਂ ਅਕਲ ਦੇ ਅੰਨੇ ਹੋ, ਅਕਲ ਦੇ ਵੀ ਅੰਨੇ ਹੋ, ਅੱਖਾਂ ਨਾ ਕਰਕੇ ਵੀ ਤੁਸੀਂ ਅੰਨੇ, ਤੁਹਾਨੂੰ ਦਿਸਦਾ ਨਹੀਂ ਹੈ। ਆਹ ਦੇਖੋ, ਪੜੋ ਪੰਕਤੀ,
ਨਾਭ ਕਮਲ ਮੈਂ ਬੇਦੀ ਰਚ ਲੈ,
ਨਾਭ ਕਮਲ ਮੈਂ ਬੇਦੀ ਰਚ ਲੈ, ਮੇਰਾ ਜਿਹੜਾ ਅੰਤਸ਼ਕਰਨ ਹੈ ਨਾ, ਹਿਰਦਾ ਹੈ, ਉਹਦੇ ਚ ਚਾਰ ਪਾਵੇ ਨੇ, ਬਰਾਗ ਵਿਵੇਕ ਖੜਸਮਤੀ ਮੋਖ ਇੱਛਾ, ਇਹ ਚਾਰੇ ਸਾਧਨਾ ਦੇ ਪਾਵਿਆਂ ਦੀ ਬੇਦੀ ਬਣਾਈ ਹੋਈ ਹੈ, ਰਚੀ ਹੋਈ ਹੈ ਅਸੀਂ।
ਬ੍ਰਹਮ ਗਿਆਨ ਉਹ ਚਾਰਾ
ਨਾਲ ਹੀ ਮੈਂ ਇਹਦੇ ਅਰਦ ਪ੍ਰਕਰਮਾ ਲੈ ਰਿਹਾ ਹਾਂ। ਇਹ ਚਾਰੇ ਸਾਧਨ ਆ ਜਾਣ ਨਾ ਅੰਦਰ ਸਾਧ ਸੰਗਤ ਜੀ, ਤਾਂ ਵਾਹਿਗੁਰੂ ਚ ਵਿਅਕਤੀ ਜੁੜ ਜਾਂਦੀ ਹੈ। ਜਿਵੇਂ ਬੇਦੀ ਦੇ ਕੋਲੇ ਮਹਾਰਾਜ ਸਾਹਮਣੇ ਆ ਜਾਵੇ ਪਤੀ, ਤਾਂ ਲੜਕੀ ਨੂੰ ਦਰਸ਼ਨ ਹੋ ਜਾਂਦੇ ਹੈ। ਇਸੇ ਤਰ੍ਹਾਂ ਭਾਈ, ਜੇ ਇਹ ਚਾਰੇ ਸਾਧਨ ਹਿਰਦੇ ਚ ਆ ਜਾਣ ਤਾਂ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਹਨ, ਜਦੇ ਹੀ ਸਿਮਰਨ ਭਜਨ ਲੱਗ ਜਾਂਦਾ ਕਰਨ। ਸੋ ਆਪ ਜੀ ਕਹਿੰਦੇ ਨੇ, ਪੜੋ ਪੰਕਤੀ,
ਨਾਭ ਕਮਲ ਮੈਂ ਬੇਦੀ ਰਚ ਲੈ,
ਬ੍ਰਹਮ ਗਿਆਨ ਉਚਾਰਾ। ਕਹਿੰਦੇ ਫਿਰ ਗੋਤਰਾਚਾਰ, ਉਹ ਜਿਹੜੇ ਇੱਕ ਪੁੱਤ ਵੱਲੋਂ ਬਾਹਮਣ ਹੁੰਦਾ, ਇੱਕ ਧੀ ਵੱਲੋਂ, ਉਹ ਫਿਰ ਖਾਨਦਾਨ ਗਿਣਦੇ ਨੇ, ਵੀ ਆਏ ਆ ਫਲਾਣੇ ਖਾਨਦਾਨ ਦੇ ਨੇ, ਉਹ ਫਲਾਣੇ ਖਾਨਦਾਨ। ਇੱਧਰ ਬ੍ਰਹਮ ਗਿਆਨ ਉਚਾਰਾ, ਗੁਰਬਾਣੀ ਵਿਚ ਵੀ ਸਤਸੰਗ ਜੀ ਚਾਰ ਪ੍ਰਕਰਮਾ ਦੇ ਥਾਂ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਮਹਾਂਵਾਕ ਰੂਪੀ ਲਾਵਾਂ ਪੜੀਆਂ ਜਾਂਦੀਆਂ ਹਨ। ਉੱਥੇ ਵੀ ਤੱਤੋਂ ਅਸੀਂ ਅਹੰ ਬ੍ਰਹਮਸਤਮੀ ਪ੍ਰਗਿਆਨਮਾਨੰਦ ਬ੍ਰਹਮ ਅਯੰ ਆਤਮ ਬ੍ਰਹਮ, ਇਹ ਚਾਰ ਸਤਸੰਗ ਜੀ ਮੰਨੀਆਂ ਨੇ। ਭਾਵੇਂ ਪੁਰਾਤਨ ਸਮੇਂ ਅਨੁਸਾਰ ਹੋਰ ਲਾਵਾਂ ਹਨ, ਪਹਿਲੀ ਸ਼ੰਕਰ ਤੇ ਪਾਰਵਤੀ ਦੀ ਪੜ੍ਹਦੇ, ਫਿਰ ਸੀਤਾ ਤੇ ਰਾਮਚੰਦਰ ਦੀ ਪੜ੍ਹਦੇ, ਫਿਰ ਰੁਕਮਣੀ ਤੇ ਕ੍ਰਿਸ਼ਨ ਦੀ, ਚੌਥੀ ਫਿਰ ਧਰਮੀ ਰਾਜਿਆਂ ਦੀ, ਇਹ ਚਾਰ ਪੂਰੀਆਂ ਕਰਕੇ ਫਿਰ ਤਿੰਨ ਫਿਰ ਆਪ ਲੈਂਦੇ ਨੇ ਲਾੜਾ ਲਾੜੀ, ਉਹਦੇ ਇਰਦ ਗਿਰਦ ਸੱਤ ਅੱਠ ਪ੍ਰਕਰਮਾ ਕਰਦੇ ਨੇ ਪੁਰਾਣੇ ਲੋਕ, ਫੇਰਿਆਂ ਪੂਰਿਆਂ ਤੇ ਐਸਾ ਹੈ ਉਹਨਾਂ ਦੇ ਮੰਤਰ ਪੜ੍ਹੇ ਜਾਂਦੇ, ਪਈ ਕਨਿਆਲਾ ਖੜਕਦੀਆਂ। ਸੋ ਗੁਰੂ ਘਰ ਦੇ ਅੰਦਰ ਭਾਈ ਵਾਹਿਗੁਰੂ ਦੀ ਉਪਾਸ਼ਨਾ ਹੈ, ਅਗਨੀ ਦੁਆਰਾ ਉਹ ਫੇਰੇ ਕਰਦੇ ਨੇ, ਅਗਨੀ ਸਾਡਾ ਇਸ਼ਟ ਨਹੀਂ, ਸਾਡਾ ਇਸ਼ਟਾ ਭਾਈ ਵਾਹਿਗੁਰੂ ਅਕਾਲ ਪੁਰਖ ਅੰਤਰ ਜਾਮੀ ਹੈ, ਜਿਹਦੇ ਆਗਿਆ ਚ ਹੈ ਸਤ ਸੰਜੀ ਅਗਨੀ। ਇਸ ਕਰਕੇ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਉਹ ਉਹਨਾਂ ਨਾਲ ਵਿਲੱਖਣ ਹੈ। ਸੋ ਆਪ ਜੀ ਕਹਿੰਦੇ ਨੇ, ਬ੍ਰਹਮ ਗਿਆਨ ਉਚਾਰਾ, ਜਿਹੜੇ ਬ੍ਰਹਮ ਗਿਆਨ ਦੇ ਬਚਨ ਨੇ ਨਾ, ਜਿਵੇਂ ਗੁਰਬਾਣੀ ਦੇ ਅੰਦਰ ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਨ ਬੁੱਝੇ ਬਿਦ ਜਾਣ, ਸਾਹ ਲਾਹੀ ਸਾਹ ਲਾਹੇ ਇਤਨੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਸਮੁੰਦਰਾਂ ਜਾਣੀਆਂ, ਇਹ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾ ਤਾਤਮਾ ਆਤਮਾ ਵਾਸ ਦੇਵ, ਜੇ ਕੋ ਜਾਨ ਭੇਵ ਨਾਨਕ ਤਾ ਕੋ ਦਾਸ ਸੋਈ ਨਿਰੰਜਨ ਦੇਵ, ਇਹ ਸਭ ਬ੍ਰਹਮ ਗਿਆਨ ਦੇ ਬਚਨ ਨੇ ਸਤ ਸੰਗਤ ਜੀ। ਇਹੀ ਗੋਤਰਾਚਾਰ ਉਚਾਰ ਹੋ ਰਿਹਾ ਹੈ।
ਰਾਮ ਰਾਏ ਸੋ ਦੂਲੋ ਪਾਇਓ,
ਇਹੋ ਜਿਹਾ ਦੂਲੋ ਪਤੀ ਹੈ ਮੇਰੇ ਸਾਥੀਓ ਜਰਾਹੋ, ਮੈਂ ਇਹੋ ਜਿਹਾ ਪਤੀ ਰਾਮ ਰਾਏ ਪਾਇਆ ਹੈ।
ਅਸ ਬੜ ਭਾਗ ਹਮਾਰਾ,
ਇਹੋ ਜਿਹਾ ਮੇਰਾ ਵੱਡਾ ਭਾਗ ਹੈ, ਇਹੋ ਜਿਹਾ ਪਤੀ ਨੀ ਮਿਲਣਾ ਕਿਸੇ ਨੂੰ।
ਸੁਰ ਨਾਰ ਮੁਨ ਜਨ ਕੌਤਕ ਆਏ,
ਕਹਿੰਦੇ ਫਿਰ ਤਮਾਸ਼ਿਆਂ ਵਾਸਤੇ ਸਦੀ ਨੇ ਕੋਈ ਬੈਂਡ ਬੂਣ ਵਾਜੇ ਵਾਲੇ ਜਾਂ ਕੋਈ ਹੋਰ ਨਚਾਰ ਦੇਖਣ ਵਾਸਤੇ ਆਉਂਦੇ ਨੇ, ਚਲੋ ਵੀ ਫਲਾਣੇ ਦਾ ਵਿਆਹ ਦੇਖ ਕੇ ਆਈਏ। ਕਬੀਰ ਸਾਹਿਬ ਜੀ ਕਹਿੰਦੇ ਹਾਂ, ਮੇਰਾ ਵਿਆਹ ਦੇਖਣ ਵਾਸਤੇ ਜਿਹੜੇ ਆਏ ਨੇ ਦੱਸਦੇ ਹਾਂ।
ਸੁਰ ਨਾਰ ਮੁਨ ਜਨ ਕੌਤਕ ਆਏ,
ਕੋਟ 3300 ਜਾਨਾ, ਬ੍ਰਹਮਾ ਨੇ 33 ਕਰੋੜ ਦੇਵਤਾ ਪੈਦਾ ਕੀਤਾ ਹੋਇਆ ਆਪਣੇ ਸੰਕਲਪ ਨਾਲ। ਪਹਿਲਾਂ ਤਾਂ ਉਹ ਆਇਆ ਜਾਨਾ ਸਵਾਰੀਆਂ ਤੇ ਚੜ ਕੇ, ਜਦੋਂ ਸਤ ਸੰਗਤ ਜੀ ਬ੍ਰਹਮ ਗਿਆਨੀ ਸਰੀਰ ਤਿਆਗਦਾ ਨਾ, ਜਿੰਨੇ ਦੇਵਤੇ ਨੇ ਆਕਾਸ਼ ਵਿਚ ਆ ਜਾਂਦੇ ਸਤ ਸੰਗਤ ਜੀ ਦਰਸ਼ਨ ਕਰਨ ਵਾਸਤੇ। ਗੁਰੂ ਕੇ ਜੋਤੀ ਜੋਤ ਸਮਾਉਂਦੇ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਸਤ ਸੰਗਤ ਜੀ ਰਾਵੀ ਦੇ ਕਿਨਾਰੇ ਜੋਤੀ ਜੋਤ ਸਮਾਏ, ਕਥਾ ਆਪਾਂ ਪਿੱਛੇ ਵਿਚਾਰ ਚੁੱਕੇ ਹਾਂ, ਸਾਰੇ ਦੇਵਤੇ ਹੁਣ ਸਤ ਸੰਗਤ ਜੀ ਇਕੱਤਰ ਹੋ ਕੇ ਆਏ। ਗੁਰੂ ਰਾਮਦਾਸ ਜੀ ਸਮਾਏ, ਸੇਵਾ ਚ ਆਇਆ ਸਤਸੰਗ ਜੀ ਦੇਵਤਿਆਂ ਨੂੰ ਨਾਲ ਲੈ ਕੇ ਇੰਦਰ ਹਰਿਮੰਦਰ ਸਾਹਿਬ ਦੀ ਜਦੋਂ ਸਰੋਵਰ ਦੀ ਸੇਵਾ ਹੋਈ, ਮਹਾਰਾਜ ਨੇ ਇਸ ਨੂੰ ਉਪਦੇਸ਼ ਦਿੱਤਾ, ਆਪੇ ਕੰਡਾ ਆਪ ਤਰਾਜੀ ਆਪੇ ਤੋਰਨ ਹਾਰ ਹੈ, 6 ਸ਼ਬਦਾਂ ਵਿੱਚ ਇੰਦਰ ਨੇ ਸਵਰਗ ਦੇ ਰਾਜੇ ਨੇ ਗੁਰੂ ਰਾਮਦਾਸ ਜੀ ਤੋਂ ਉਪਦੇਸ਼ ਲਿਆ ਸੀ। ਕਹਿੰਦਾ ਮਹਾਰਾਜ ਮੈਂ ਸਵਰਗ ਚ ਵਸਦਾ ਵਿਸ਼ਿਆਂ ਦੀ ਪ੍ਰਬਲਤਾ ਕਰਕੇ ਕੋਹੜੀ ਹੋਇਆ ਫਿਰਦਾ ਹਾਂ, ਮੈਂ ਤੁਹਾਡੇ ਚਰਨਾਂ ਚ ਆਇਆ, ਪਰ ਇੱਕ ਮੇਰੀ ਬੇਨਤੀ ਹੈ, ਜਦੋਂ ਤੁਸੀਂ ਸੱਚਖੰਡ ਨੂੰ ਜਾਓਗੇ ਨਾ, ਮੇਰੇ ਸਵਰਗ ਦੇ ਵਿੱਚ ਦੀ ਹੋ ਕੇ ਜਾਇਓ, ਮੈਨੂੰ ਹਰ ਵੇਲੇ ਰਾਕਸ਼ਾਂ ਦਾ ਖਤਰਾ ਰਹਿੰਦਾ ਹੈ, ਦੇਵਪੁਰੀ ਮੈਂ ਗਏ ਆਪ ਪਰਮੇਸ਼ਰ ਭਾਇਓ, ਹਰ ਸੰਘਾਸਨ ਦੀ ਉਹ ਸ੍ਰੀ ਗੁਰਤਾ ਬੈਠਾਇਓ, ਰਹਿਸ ਕੀ ਉਹ ਸਰਦੇਵ ਤੋਹੇ ਜਾ ਜੈ ਜੈ ਜੰਪੈ, ਅਸਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਡਰੋ ਕੇ ਗੁਰੂ ਰਾਮਦਾਸ ਜਿਨ ਪਾਇਓ, ਛਤਰ ਸੰਘਾਸਨ ਪ੍ਰਿਥਵੀ ਗੁਰ ਅਰਜਨ ਕੋ ਦੇ ਆਇਓ। ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਗੁਰਤਗਦੀ ਦੇ ਦਿੱਤੀ, ਗੁਰੂ ਰਾਮਦਾਸ ਜੀ ਸਤ ਸੰਗਤ ਜੀ ਦੇਵ ਲੋਕ ਵਿੱਚ ਦਰਸ਼ਨ ਦੇ ਕੇ ਦੇਵਤਿਆਂ ਨੂੰ ਸੁਨੇਹਾ ਪਹਿਲਾਂ ਦਿੱਤਾ ਹੋਇਆ ਸੀ, ਬੇਨਤੀ ਕਰਕੇ ਗਏ ਸੀ, ਉੱਥੇ ਸਤਸੰਗ ਹੋ ਕੇ ਫਿਰ ਸੱਚਖੰਡ ਨੂੰ ਗਏ ਸਨ। ਤਾਂ ਜਦੋਂ ਬ੍ਰਹਮ ਗਿਆਨੀ ਸਤਸੰਗ ਸਮਾਉਂਦਾ ਹੈ, ਜਦੋਂ ਬ੍ਰਹਮ ਗਿਆਨ ਹੁੰਦਾ ਕਿਸੇ ਜਗਿਆਸੂ ਨੂੰ, ਮਾੜਾ ਜਿਹਾ ਕਿਸੇ ਦਾ ਵਿਆਹ ਹੋਵੇ, 20 ਰਿਸ਼ਤੇਦਾਰੀਆਂ 20 ਮਹੱਲੇ ਦੇ ਲੋਕ ਵਧਾਈਆਂ ਦੇਣ ਆਉਂਦੇ ਨੇ, ਜਦੋਂ ਕਿਤੇ ਇਨ੍ਹਾਂ ਗੁਰਸਿੱਖਾਂ ਨੂੰ ਕਿਸੇ ਨੂੰ ਬ੍ਰਹਮ ਗਿਆਨ ਹੁੰਦਾ ਖਾਲਸਾ ਜੀ, ਉਸੇ ਨੂੰ ਹੀ ਆਨੰਦ ਹੈ ਜਿਹਨੂੰ ਗੁਰੂ ਸਾਹਿਬ ਬਖਸ਼ਿਸ਼ ਕਰ ਦੇਣ, ਉਹਨੂੰ ਫਿਰ ਸਾਰੇ ਦੇਵਤੇ ਸਤਸੰਗ ਜੀ ਵਧਾਈਆਂ ਦੇਣ ਆਉਂਦੇ ਨੇ। ਸਾਰੀ ਰਾਤ ਸਤਸੰਗ ਜੀ ਉਹ ਸੌਂਦਾ ਨਹੀਂ, ਵੀ ਜਿੰਨੇ ਸਤਸੰਗੀ ਭਗਤੀ ਲੀਨ ਲੋਕ ਨੇ, ਰਿਖੀ ਮੁਨੀ ਗੋਰਖਨਾਥ ਤੋਂ ਆ ਕੇ, ਉਹ ਸਾਰੇ ਸੂਖਮ ਰੂਹਾਂ ਵਿਚ ਆ ਕੇ ਉਹਨੂੰ ਵਧਾਈਆਂ ਦਿੰਦੇ ਨੇ, ਪ੍ਰੇਮੀਆਂ ਤੂੰ ਮਾਨਸ ਦੇ ਹੀ ਸਫਲੀ ਕਰ ਲਈ, ਤੂੰ ਧਰਮਰਾਜਾ ਦੀ ਸੰਗਲੀ ਤੋੜ ਦਿੱਤੀ, ਹੁਣ ਤੂੰ ਬ੍ਰਹਮ ਵਿਚ ਲੀਨ ਹੋਵੇਂਗਾ। ਜਿਵੇਂ ਸਤਸੰਗ ਜੀ ਵਿਆਹੀ ਲੜਕੀ ਨੂੰ ਵਧਾਈਆਂ ਸਖੀਆਂ ਦਿੰਦੀਆਂ, ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ। ਤਾਂ ਕਬੀਰ ਸਾਹਿਬ ਕਹਿੰਦੇ ਨੇ ਮੇਰਾ ਵਿਆਹ ਜਿਹੜਾ ਹੋਇਆ ਐਵੇਂ ਮੂਲੀ ਨਹੀਂ ਹੈ, ਕੋਟ 3300 ਜਾਨਾ 33 ਕਰੋੜ ਦੇਵਤਾ ਸਵਾਰੀਆਂ ਤੇ ਚੜ ਕੇ ਸੁਰਨਰ ਮੁਰਜਨ ਕੌਤਕ ਆਏ, ਕੌਤਕ ਦੇਖਣ ਆਏ ਨੇ ਮੇਰੇ ਵਿਆਹ ਦਾ, ਵੀ ਅੱਜ ਬ੍ਰਹਮ ਪ੍ਰਾਪਤ ਹੋ ਰਿਹਾ ਹੈ ਕਬੀਰ ਸਾਹਿਬ ਨੂੰ, ਸੁਰ ਦੇਵਤੇ ਵੀ ਨਰ ਦੇਵਤੇ ਵੀ ਰਿਖੀ ਮੁਨੀ ਵੀ ਸਾਰੇ ਆਏ ਹਨ।
ਕਬੀਰ ਮੋਹੇ ਵਿਆਹੇ ਚਲੇ ਹੈ,
ਕਹਿੰਦੇ ਹੋ ਪ੍ਰੇਮੀਓ ਜਾਓ ਵਿਆਹ ਉਹ ਕੁੜੀ ਨੂੰ ਜਿਹੜਾ ਵਿਆਹ ਕਰਨਾ ਤੁਸੀਂ ਕਰਿਆ, ਉਹ ਕਹੇ ਕਬੀਰ ਮੋਹੇ ਵਿਆਹ ਚੱਲੇ ਹੈ, ਮੈਨੂੰ ਵਿਆਹ ਕੇ ਲੈ ਚੱਲਿਆ ਮੇਰਾ ਪਤੀ ਵਾਹਿਗੁਰੂ
ਪੁਰਖ ਇੱਕ ਭਗਵਾਨਾ,
ਮੈਂ ਤਾਂ ਸਮਝਿਆ ਜੇ ਭਗਵਾਨ ਹੀ ਇੱਕ ਪੂਰਨ ਪੁਰਖ ਹੈ, ਔਰ ਤਾਂ ਸਭ ਇਸਤਰੀਆਂ ਹੀ ਹਨ, ਮੈਂ ਉਹ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਨੂੰ ਮਰਦ ਨਹੀਂ ਸਮਝਦਾ ਹਾਂ।
ਆਸਾ ਸਾਸ ਕੀ ਦੁਖੀ ਸਸਰ ਕੀ ਪਿਆਰੀ,
ਕਿਉਂ ਸਾਧ ਸੰਗਤ ਜੀ ਕਬੀਰ ਸਾਹਿਬ ਨੇ ਉਹਨਾਂ ਨੂੰ ਵਿਦਿਆ ਕਰ ਦਿੱਤਾ ਮੇਰਣ ਨੂੰ ਕਿ ਭਾਈ ਮੇਰਾ ਤਾਂ ਆਪ ਵਿਆਹ ਰਚਿਆ ਹੋਇਆ, ਐਨ ਪੂਰਾ ਵਿਆਹ ਦੱਸਦਾ ਵੀ ਆਹ ਦੇਖ ਲਓ ਹੋ ਰਿਹਾ ਹੈ। ਸਤ ਸੰਗਤ ਜੀ ਇਹੀ ਜੀ ਜਿਹੜੀ ਸਿੱਖਿਆ ਗੁਰਬਾਣੀ ਦੇ ਅੰਦਰ ਹੈ, ਕਿਹਦੇ ਮਨ ਵਿੱਚ ਚਾਹ ਨਹੀਂ ਕਿ ਮੇਰਾ ਵਿਆਹ ਇਹੋ ਜਿਹਾ ਹੀ ਹੋਵੇ। ਵਿਆਹ ਤਾਂ ਆਪਾਂ ਸਾਰੇ ਹੀ ਚਾਹ ਹੈ, ਕਹਿੰਦੇ ਵਿਆਹ ਹੋਇਆ ਮਗਰੋਂ ਫਿਰ ਕਹਿਣਗੇ ਗਲ ਫਾਹਾ ਪਾ ਲਿਆ, ਪਤਾ ਹੁੰਦਾ ਮੈਂ ਕਾਹਨੂੰ ਫਸਦਾ, ਫਿਰ ਪਛਤਾਉਂਦੇ ਨੇ, ਫਿਰ ਰੋਂਦੇ ਨੇ ਉਰਾ ਪਾਰਾ, ਇਹੋ ਜਿਹਾ ਵਿਆਹ ਕਰਾ ਕੇ ਕਬੀਰ ਵਰਗਾ ਫਿਰ ਰੋਂਦਾ ਨਹੀਂ ਕੋਈ ਦੇਖਿਆ। ਸਤ ਸੰਗਤ ਜੀ ਅੱਗੇ ਆਪ ਜੀ ਦੱਸਦੇ ਹਨ,
ਆਸਾ ਸਾਸ ਕੀ ਦੁਖੀ ਸਸਰ ਕੀ ਪਿਆਰੀ,
ਕੋਈ ਸਤ ਸੰਗਤ ਜੀ ਲੜਕੀ ਸੀ, ਜਦੋਂ ਵਿਆਹੀ ਗਈ, ਇੱਕ ਆਪਣੇ ਸਮਾਜ ਵਿੱਚ ਰਿਵਾਜ ਹੈ, ਜਦੋਂ ਸਤ ਸੰਗਤ ਜੀ ਵਿਆਹ ਕਰਾ ਕੇ ਸਹੁਰੀ 1-2 ਮਹੀਨੇ ਰਹਿ ਆਉਂਦੀ ਹੈ, ਫਿਰ ਸਹੇਲੀਆਂ ਪੁੱਛਦੀਆਂ ਭੈਣੇ ਤੇਰੀ ਸੱਸ ਕਹੀ ਜੀ, ਤੇਰਾ ਸਹੁਰਾ ਕਿਹਾ ਜਿਹਾ, ਤੇਰਾ ਜੇਠ ਕਿਹਾ ਜਿਹਾ, ਦਿਓਰ ਕਿਹਾ ਜਿਹਾ, ਸੋ ਘਰ ਦਾ ਸੁਭਾਅ ਚੰਗਾ ਹੈ, ਸਭ ਪੁੱਛਦੀਆਂ। ਫਿਰ ਉਹੀ ਸਤਸੰਗ ਜੀ ਪ੍ਰਕਰਨ ਦੇ ਨਾਲ ਕਬੀਰ ਸਾਹਿਬ ਜੀ ਦੱਸ ਰਹੇ ਨੇ ਔਰ ਪਰਮਾਰਥ ਦੀ ਸਿੱਖਿਆ ਦੇ ਰਹੇ ਨੇ। ਜੇ ਪਹਿਲਾਂ ਦਿੱਤੀ ਆ ਸਿੱਖਿਆ ਵਿਆਹ ਦੀ, ਵਿਆਹ ਜਾਂ ਵਿਆਹ ਹੋਣਾ ਚਾਹੀਦਾ, ਗ੍ਰਸਥ ਦੀ ਮਹਿਮਾ ਤਾਂ ਕਰੀ ਜਾਂਦੇ ਹਾਂ, ਵਿਆਹ ਜ਼ਰੂਰ ਹੋਣਾ ਚਾਹੀਦਾ, ਪਰ ਅੱਜ ਇਹੋ ਜਿਹਾ ਕਬੀਰ ਸਾਹਿਬ ਨੇ ਵਿਆਹ ਦੱਸਿਆ, ਇਹੋ ਜਿਹਾ ਕਰਾਉਣਾ ਭਾਈ ਆਪਾਂ ਵਿਆਹ, ਜੇ ਇਹੋ ਜਿਹਾ ਹੋ ਜਾਵੇ ਆਪਣਾ ਸਾਰੇ ਭੈਣਾਂ ਭਾਈਆਂ ਦਾ ਸਾਧ ਸੰਗਤ ਜੀ ਆਪਣਾ ਜਨਮ ਸਫਲਾ ਹੋ ਜਾਵੇ, ਗੁਰੂ ਸਾਹਿਬ ਜੀ ਪ੍ਰਸੰਨ ਹੋ ਜਾਣ, ਫਿਰ ਸਾਧ ਸੰਗਤ ਜੀ ਆਪਾਂ ਕਿਤੇ ਰੋਂਦੇ ਨਾ ਤੱਕੀਏ ਕਿਸੇ ਨੂੰ। ਸੋ ਇਸੇ ਤਰ੍ਹਾਂ ਜੋ ਗ੍ਰਸਥ ਦੇ ਧੰਦੇ ਝੰਝਟ ਹਨ, ਜੋ ਘਰਾਂ ਚ ਸੁਭਾਅ ਨਹੀਂ ਇੱਕ ਦੂਜੇ ਦਾ ਮਿਲਦਾ ਹੁੰਦਾ, ਉਹ ਜੋ ਕੁਛ ਪਹਿਲਾਂ ਅਰਥ ਸਿੱਧਾ ਹੀ ਆਵੇਗਾ, ਫਿਰ ਦੂਸਰਾ ਅਰਥ ਵਿਚਾਰ ਹੋਵੇਗੀ। ਸੁਣੋ
ਸਾਸ ਕੀ ਦੁਖੀ ਸਸਰ ਕੀ ਪਿਆਰੀ,
ਉਹ ਲੜਕੀ ਕਹਿੰਦੀ ਆ ਸਹੇਲੀਆਂ ਨੂੰ, ਸੱਸ ਨੇ ਤਾਂ ਮੈਨੂੰ ਦੁਖੀ ਕਰ ਛੱਡਿਆ, ਮੈਂ ਉੱਥੇ ਸੁੱਖ ਨਹੀਂ ਮਾਣਦੀ, ਸਹੁਰੇ ਤਾਂ ਚਲੀ ਗਈ, ਉਹਦੀ ਤਾਂ ਮੈਂ ਬੜੀ ਦੁਖੀ ਕੀਤੀ ਹੋਈ ਆ। ਕਹਿੰਦੀ ਕਿਹੜੇ ਤੇਰਾ ਸਹੁਰਾ, ਸਸਰ ਕੀ ਪਿਆਰੀ, ਕਹਿੰਦੇ ਸੱਸ ਜਿਹੜਾ ਸਹੁਰਾ ਤਾਂ ਚੁੱਪ ਹੀ ਬੈਠੀ ਪੈਂਦਾ, ਕਹਿੰਦੇ ਉਹ ਨੀ ਕਹਿੰਦਾ ਤੇਰੀ ਸੱਸ ਨੂੰ ਕੁਝ ਵੀ, ਤੂੰ ਲੜਕੀ ਨਵੀਂ ਆਈ ਹੈ ਇਹਨੂੰ ਤੂੰ ਤੰਗ ਕਰਦੀ ਹੈ, ਕਹਿੰਦਾ ਉਹਦਾ ਮੁੱਠੀ ਚ ਲਿਆ ਹੋਇਆ ਉਸਨੇ, ਸਹੁਰੇ ਨੂੰ ਵੀ ਉਹੀ ਮੇਰੀ ਸੱਸ ਪਿਆਰੀ ਹੈ, ਕਹਿੰਦਾ ਨੀ ਬੋਲਦਾ ਨੀ ਕੁਛ।
ਜੇਠ ਕੇ ਨਾਮ ਡਰੋ ਰੇ,
ਜੇਠ ਕਹਿੰਦੀ ਕਹਿੰਦੇ ਜੇਠ ਕਿਹਾ ਜਿਹਾ, ਕਹਿੰਦੇ ਜੇਠ ਦੇ ਤਾਂ ਨਾਂ ਲੈ ਕੇ ਮੈਨੂੰ ਡਰ ਆਉਂਦਾ, ਲਾਹ ਲੱਖਾਂ ਆਉਂਦੀਆਂ ਜਦੋਂ ਬਾਹਰ ਆਉਂਦਾ, ਮੈਂ ਤਾਂ ਥਰ ਥਰ ਕੰਬਦੀ ਹਾਂ, ਮੈਂ ਉਹਨੂੰ ਉਹਦੇ ਵੱਲ ਦੇਖਦੀ।
ਸਖੀ ਸਹੇਲੀ ਨਨਦ ਗਹੇਲੀ,
ਹੇ ਸਖੀਓ ਸਹੇਲੀਓ, ਹੋਰ ਕੀ ਪੁੱਛਦੇ, ਕਹਿੰਦੇ ਨਣਦ ਕਿਵੇਂ ਆ, ਕਹਿੰਦੇ ਨਣਦਾਂ ਕਈ ਨੇ, ਇੱਕ ਨੀ ਦੋ ਨੀ, ਕਹਿੰਦੇ ਉਹ ਉਹਨਾਂ ਤਾਂ ਮੈਨੂੰ ਕਮਲੀ ਕਰ ਛੱਡਿਆ, ਕਦੇ ਕੁਛ ਟੋਕਣਗੀਆਂ ਕੱਚੀ ਰੋਟੀ ਕਰਤੀ, ਕਦੇ ਆਹ ਦਾਲ ਨੀ ਲੂਣ ਨੀ ਪਾਇਆ, ਉਹਨਾਂ ਤਾਂ ਮੈਂ ਕਮਲੀ ਕਰ ਛੱਡਿਆ ਨਣਦਾਂ ਨੇ।
ਦੇਵਰ ਕਹਿ ਜਰੂਰੇ,
ਕਹਿੰਦੇ ਦਿਓਰ ਹੈਗਾ, ਹਾਂ ਕਹਿੰਦੇ ਦਿਓਰ ਚੰਗਾ, ਉਹਦੇ ਵਿਛੋੜੇ ਕਰਕੇ ਤਾਂ ਮੈਂ ਸੜਦੀ ਰਹਿੰਦੀ ਹਾਂ, ਉਹਦਾ ਸੁਭਾਅ ਬਹੁਤ ਚੰਗਾ ਹੈ।
ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ,
ਕਹਿੰਦੇ ਘਾਟ ਕੀ ਹੈ, ਕਹਿੰਦੀ ਮੈਂ ਕਮਲੀ ਹਾਂ, ਮੈਂ ਪਤੀ ਨੂੰ ਵਿਸਾਰ ਬੈਠੀ, ਜੇ ਮੈਂ ਪਤੀ ਨੂੰ ਨਾ ਵਿਸਾਰਾਂ ਫਿਰ ਮੈਨੂੰ ਇਹਨਾਂ ਕਿਸੇ ਦੀ ਪਰਵਾਹ ਨਹੀਂ ਹੈ।
ਕਿਨ ਬਿਦ ਰਹਿਣ ਰਹੋ ਰੇ,
ਹੁਣ ਮੇਰੇ ਪਤੀ ਨੇ ਮੈਨੂੰ ਭੁਲਾ ਦਿੱਤਾ, ਵੀ ਜਦ ਮੇਰੇ ਨਾਲ ਨੀ ਹਿੱਤ ਕਰਦੀ, ਮੈਂ ਕਾਹਨੂੰ, ਉਹ ਵੀ ਨੀ ਮੇਰੇ ਨੇੜੇ ਆਉਂਦਾ, ਹੁਣ ਕਿਨ ਬਿਦ ਰਹਿਣ ਰਹੋ ਸਹੇਲੀਓ, ਹੁਣ ਤੁਸੀਂ ਮੈਨੂੰ ਦੱਸੋ ਮੈਂ ਕਿਹੜੀ ਵਿਧੀ ਨਾਲ ਸਹੁਰੇ ਕਰ ਰਹਾ, ਮੈਂ ਕਿਵੇਂ ਕਿਹੜੀ ਯੁਕਤੀ
ਵਰਤਾਂ, ਨੈਣ ਨਹੀਂ ਦੇਖੋ,
ਇਹ ਪਤੀ ਆਉਂਦਾ ਕਿ ਨਹੀਂ ਤੇਰੇ ਪਾਸ, ਕਹਿੰਦੇ ਹਾਂ ਸੇਜਾ ਤੇ ਜ਼ਰੂਰ ਸੌਂਦਾ ਹੈ ਆ ਕੇ, ਪਰ ਨੇਤਰਾਂ ਨਾਲ ਨੀ ਮੈਂ ਦਰਸ਼ਨ ਕਰ ਸਕਦੀ ਉਹਦੇ,
ਇਹੋ ਦੁੱਖ ਕਾ ਸੋ ਕਹੋ ਰੇ,
ਮੈਂ ਵਿਛੋੜੇ ਦਾ ਦੁੱਖ ਕਿਹਨੂੰ ਕਹਾਂ, ਇਹ ਬੀਬੀਆਂ ਹੀ ਜਾਣਦੀਆਂ ਹਨ ਜੋ ਪਤੀ ਦੇ ਵਿਛੋੜੇ ਦਾ ਦੁੱਖ ਹੈ।
ਰਹਾਓ ਬਾਪ ਸਾਹਿਬ ਕਾ ਕਰੇ ਲੜਾਈ,
ਕਹਿੰਦੇ ਫਿਰ ਤੂੰ ਇੱਥੇ ਆ ਗਈ ਆ ਪੇਕੀ, ਇੱਥੇ ਹੁਣ ਘਰ ਦੇ ਤੈਨੂੰ ਸਾਂਭਣਗੇ ਨੀ, ਕਹਿੰਦੇ ਇੱਥੇ ਕਿਹੜਾ ਚੰਗੇ ਨੇ ਸਾਰੇ, ਜਿਹੜਾ ਸਕਾ ਪਿਓ ਹੈ ਨਾ ਮੇਰਾ, ਇਹ ਵੀ ਲੜਾਈ ਕਰਦਾ, ਤੂੰ ਵਿਆਹ ਤੀ ਹੁਣ ਫੇਰ ਉਤਰੀ ਆਉਣੀ ਆ ਇੱਧਰ ਨੂੰ, ਇਹ ਵੀ ਮੈਨੂੰ ਡੰਡਾ ਲੈ ਕੇ ਪੈਂਦਾ।
ਮਾਇਆ ਸਦ ਮਤਵਾਰੀ,
ਮਾਂ ਮੇਰੀ ਕਮਲੀ ਜੀ ਮੈਨੂੰ ਕਮਲੀ ਕਰ ਛੱਡਿਆ, ਇੱਥੇ ਮੈਨੂੰ ਕੋਈ ਕੰਮ ਨੀ ਸੁਣਾਇਆ, ਕੱਤਣਾ ਨੀ ਬੋਲਣਾ ਕੋਈ ਸਿਖਾਇਆ ਨੀ, ਹੁਣ ਉੱਥੇ ਮੈਨੂੰ ਸਾਰੇ ਅਲਾਂਭੇ ਮਿਲਦੇ ਨੇ।
ਵੱਡੇ ਭਾਈ ਕਾ ਜਬ ਸੰਗ ਹੋਤੀ,
ਹਾਂ ਜਦੋਂ ਮੈਂ ਵੱਡੇ ਭਾਈ ਦੇ ਨਾਲ ਸੀ, ਵੱਡਾ ਭਾਈ ਮੇਰੇ ਰਾਹ ਚ ਹੈ, ਮੇਰੀ ਸਹਾਇਤਾ ਕਰਦਾ,
ਤਬ ਹੋ ਨਾ ਪਿਆਰੀ,
ਮੇਰਾ ਵੱਡਾ ਭਾਈ ਬਹੁਤ ਸਿਆਣਾ ਮੇਰੇ ਪਤੀ ਨੂੰ ਸਮਝਾਉਂਦਾ ਹੁੰਦਾ ਸੀ ਜਾ ਕੇ, ਉਨਾ ਚਿਰ ਮੇਰਾ ਪਤੀ ਮੇਰੇ ਨਾਲ ਬਹੁਤ ਹਿੱਤ ਰੱਖਦਾ ਸੀ, ਜਦੋਂ ਮੇਰਾ ਵੱਡਾ ਭਰਾ ਜਾ ਕੇ ਸਿੱਖਿਆ ਦੇ ਆਉਂਦਾ ਹੈ, ਉਦੋਂ ਉਹ ਥੋੜਾ ਜਿਹਾ ਹਿੱਤ ਕਰਦਾ, ਨਹੀਂ ਤਾਂ ਮੈਂ ਬਹੁਤ ਦੁਖੀ ਹਾਂ।
ਕਹਿਤ ਕਬੀਰ ਪੰਚ ਕੋ ਝਗੜਾ,
ਕਬੀਰ ਸਾਹਿਬ ਜੀ ਕਹਿੰਦੇ ਦੇਖ ਲਓ ਭਾਈ, ਹੁਣ ਇਹ ਗੁਰਬਾਣੀ ਹੈ, ਇਹ ਪੰਜਾਂ ਦਾ ਹੀ ਝਗੜਾ ਹੈ, ਸੱਸ ਸਹੁਰਾ ਦਿਓਰ ਜੇਠ ਤੇ ਨਣਦਾਂ, ਇਹ ਪੰਜਾਂ ਦਾ ਹੀ ਝਗੜਾ ਹੈ,
ਝਗੜੇ ਤੇ ਜਨਮ ਗਵਾਇਆ,
ਇਹ ਝਗੜੇ ਚ ਜਨਮ ਗਵਾ ਲਿਆ ਸਾਰਿਆਂ ਨੇ,
ਝੂਠੀ ਮਾਇਆ ਸਭ ਜਗ ਬਾਦਿਆ,
ਇਹ ਭਾਈ ਜਿੰਨਾ ਮਾਇਆ ਦਾ ਸਾਰਾ ਝੂਠਾ ਸਾਰਾ ਸੰਸਾਰ ਫਸਿਆ ਬੈਠਾ,
ਮੈਂ ਰਾਮ ਰਮਤ ਸੁਖ ਪਾਇਆ।
ਕਬੀਰ ਸਾਹਿਬ ਜੀ ਕਹਿੰਦੇ ਬਈ ਅਸੀਂ ਵਿਆਹ ਇਹੋ ਜਿਹਾ ਕਰਾਇਆ, ਅਸੀਂ ਰਾਮ ਰਮਤ ਸੁਖ ਪਾਇਆ, ਸਾਨੂੰ ਕਿਸੇ ਨੂੰ ਅਸੀਂ ਰਾਂਭਾ ਨਹੀਂ ਦਿੰਦੇ, ਸਾਨੂੰ ਸੁਖ ਹੀ ਸੁਖ ਹੈ, ਸਾਡਾ ਜੇਠ ਵੀ ਚੰਗਾ, ਦਿਓਰ ਵੀ ਚੰਗਾ, ਸਾਰੇ ਹੀ ਚੰਗੇ ਹਨ, ਬ੍ਰਹਮ ਰੂਪ ਹਨ, ਅਸੀਂ ਤਾਂ ਸਿਮਨ ਭਜਨ ਕਰਕੇ ਸੁਖ ਪਾਇਆ ਹੈ। ਹਾਂਜੀ ਹੋ ਗਿਆ ਸ਼ਬਦ, ਚਲੋ ਗਾਹ ਦੁਬਾਰਾ।
ਸਾਸ ਕੀ ਦੁਖੀ ਸਸਰ ਕੀ ਪਿਆਰੀ,
ਇਉਂ ਸਾਧ ਸੰਗਤ ਜੀ, ਸਾਸ ਕੀ ਦੁਖੀ ਸਸਰ ਕੀ ਪਿਆਰੀ, ਰਾਹੋ ਦੀ ਪੰਕਤੀ ਪੜੋ।
ਸੇਜੇ ਰਾਮਤ ਨੈਣ ਨਹੀਂ ਪੇਖੋ, ਇਹ ਦੁਖ ਕਾ ਸੋ ਕਹੋ ਰੇ।
ਸਾਧ ਸੰਗਤ ਜੀ, ਆਪਾਂ ਸੰਗਤ ਵੀ ਬੈਠੇ ਹੈ, ਹਰੇਕ ਦੇ ਮਨ ਵਿਚ ਇਹ ਹੈ ਕਿ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ। ਜੇ ਆਪਾਂ ਇੱਥੇ ਰੋਜ਼ ਆਈਏ, ਰਹਿਤ ਵਹਿਤ ਰੱਖਦਿਆਂ ਦੀ ਸਾਰੀ ਜ਼ਿੰਦਗੀ ਲੰਘ ਜੇ, ਫੇਰ ਸਫਲੇ ਨਾ ਹੋਈਏ, ਤਾਂ ਮਨ ਵਿੱਚ ਗਮ ਤੋਂ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਇੱਥੇ ਆ ਜਾਣ, ਜਿਨ੍ਹਾਂ ਦੀ ਬਿਰਤੀ ਇਕਾਗਰ ਆ ਉਹਨਾਂ ਨੂੰ ਦਰਸ਼ਨ ਹੋ ਜਾਣ, ਦੂਜਿਆਂ ਨੂੰ ਨਾ ਹੋਣ, ਉਹਨਾਂ ਦੀ ਹਾਲਤ ਦੇਖਿਓ ਫਿਰ ਕਹੀ ਨਹੀਂ ਹੋਊ। ਉਹ ਕਹਿਣਗੇ ਵੀ ਆਪਾਂ ਤਾਂ ਰਹਿ ਗਏ। ਇਸੇ ਤਰ੍ਹਾਂ ਸਤਸੰਗ ਸੇਜੇ ਰਮਤ ਨੈਣ ਨਹੀਂ ਵੇਖੋ, ਗੁਰਬਾਣੀ ਦੀ ਗਵਾਹੀ ਹੈ ਕਿ ਸਾਰਿਆਂ ਦੇ ਹਿਰਦਿਆਂ ਚ ਰੱਬ ਵੱਸਦਾ। ਜਿਹਦਾ ਪਰਮੇਸ਼ਰ ਨਾਲ ਪਿਆਰ ਹੈ ਉਹ ਕਹੂਗਾ ਹੈ, ਰਹਿੰਦਾ ਅੰਦਰ ਹੈ, ਦਰਸ਼ਨ ਹੁੰਦੇ ਨੇ, ਇਦੋਂ ਵੱਡਾ ਹੋਰ ਦੁੱਖ ਕੀ ਹੋਊਗਾ। ਦੂਰ ਚਲਿਆ ਜਾਵੇ ਸਬਰ ਆ ਜਾਂਦਾ ਵੀ ਚਲੋ ਕਦੇ ਤਾਂ ਆਊਗਾ ਹੀ। ਹੋਵੇ ਕੋਲ ਦਰਸ਼ਨ ਨਾ ਦੇਵੇ, ਹੋਵੇ ਬਹੁਤਾ ਹੀ ਪਿਆਰਾ ਆਪਾਂ ਨੂੰ, ਫੇਰ ਤਾਂ ਸਤਸੰਗ ਜੀ ਕੋਈ ਹਾਲਤ ਚੰਗੀ ਨਹੀਂ। ਤਾਂ ਆਪ ਜੀ ਰਹਾਓ ਦੀ ਪੰਕਤੀ ਦੁਆਰਾ ਸ਼ਬਦ ਸ਼ੁਰੂ ਕਰਦੇ ਆ, ਪੜ੍ਹੋ
ਇਹੋ ਦੁੱਖ ਕਾ ਸੋ ਕਹੋ ਰੇ।
ਇਹ ਦੁੱਖ ਕਿਹਨੂੰ ਕਹੀਏ, ਜਗਿਆਸੂ ਕਿਹਨੂੰ ਦੱਸੇ। ਪਰਮੇਸ਼ਰ ਹਾਜ਼ਰ ਨਾਜ਼ਰ ਹੈ, ਸਦ ਹਜੂਰ ਹਾਜ਼ਰ ਹੈ, ਨਾਜ਼ਰ ਕਤੋਂ ਨਾ ਪਿਓ ਦੁਰਾਈ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਗੁਰੂ ਹਾਜ਼ਰ ਨਾਜ਼ਰ ਹੈ, ਆਪਾਂ ਸੰਗਤ ਚ ਰੋਜ਼ ਆਉਂਦੇ ਹਾਂ, ਕੇਵਲ ਸ਼ਬਦ ਦੇ ਦਰਸ਼ਨ ਕਰਦੇ ਹਾਂ। ਜਿਹੀ ਜੀ ਆਪਣੀ ਦੇਹ ਹੈ, ਗੁਰੂ ਨੇ ਗੁਰੂ ਨਾਨਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ, ਉਸ ਰੂਪ ਦੇ ਤਾਂ ਨਹੀਂ ਆਪਾਂ ਨੂੰ ਦਰਸ਼ਨ ਹੋ ਰਹੇ। ਉਹੀ ਸਰੂਪ ਬਦਲ ਕੇ ਸ਼ਬਦ ਰੂਪ ਹੋ ਕਰਕੇ ਆਪਾਂ ਨੂੰ ਦਰਸ਼ਨ ਦੇ ਰਹੇ ਹੈ, ਲੇਕਿਨ ਆਪਾਂ ਨੂੰ ਸ਼ਬਦ ਤੇ ਸਬਰ ਨਹੀਂ। ਹਰਿਕ ਦੇ ਮਨ ਵਿਚ ਇਹ ਹੈ, ਮਿਲ ਮੇਰੇ ਬੀਠ ਲਾ ਲੈ ਬਾਹਰੀ ਬੁਲਾਏ, ਹੇ ਗੁਰੂ ਨਾਨਕ ਦੇਵ ਜੀ ਪ੍ਰਗਟ ਹੋਵੋ ਸਾਨੂੰ ਬੁੱਕਲ ਚ ਲੈ ਲੋ। ਸਤ ਸੰਗਤ ਜੀ, ਜਿਵੇਂ ਸੇਜਾ ਤੇ ਆਉਂਦਾ ਹੈ ਇਸਤਰੀ ਦੇ ਪਤੀ ਦਿਸੇ ਹੈ ਨਾ, ਉਹਦੀ ਵਿਯੋਗ ਵਾਲੀ ਤੜਫਣ ਦੀ ਹਾਲਤ ਹੈ, ਉਹ ਜਗਿਆਸੂ ਦੀ ਹਾਲਤ ਹੈ।
ਸਾਸ ਕੀ ਦੁਖੀ ਸਸੁਰ ਕੀ ਪਿਆਰੀ,
ਕਹਿੰਦੇ ਸਾਸ ਕੀ ਦੁਖੀ ਕੀ ਕਿਉਂ, ਸਾਸ ਕੀ ਸੱਚ ਸੱਚ ਸੰਗ ਜੀ ਕਿਹੜੀ ਹੈ, ਇਹ ਹੈ ਜੀ ਸੰਸੇ ਆਤਮਕ ਬਿਰਤੀ। ਹਰ ਵੇਲੇ ਸੰਸਾ ਰਹਿਣਾ ਕਿ ਮੈਂ ਭੁੱਖਾ ਨਾ ਮਰ ਜਾਣਾ, ਪਿਆਸ ਨਾ ਲੱਗੇ ਮੈਨੂੰ, ਮੈਂ ਕਿਤੇ ਕੱਪੜਿਆਂ ਤੋਂ ਨੰਗਾ ਨਾ ਰਹਿ ਜਾ, ਇਹ ਸੰਸੇ ਆਤਮਕ ਬਿਰਤੀ ਹਰ ਵੇਲੇ ਸੱਚ ਸੰਗ ਜੀ ਦੁਖੀ ਕਰੀ ਜਾਂਦੀ ਹੈ। ਉਧਰ ਪਤੀ ਪਰਮੇਸ਼ਰ ਵੱਲ ਧਿਆਨ ਨਹੀਂ ਲੱਗਣ ਦਿੰਦੀ।
ਨਾਮ ਡਰੋ ਰੇ
ਸਸਰ ਕੀ ਪਿਆਰੀ, ਉੱਤੇ ਹੈ
ਸਸਰ ਕੀ ਪਿਆਰੀ,
ਸਾਸ ਕੀ ਦੁਖੀ ਸਸਰ ਕੀ ਪਿਆਰੀ। ਸਸਰ ਕੌਣ ਹੈ? ਸਤ ਸੰਗਰੀ ਨੂੰ ਕਹਿੰਦੇ ਦੇਹ ਅਧਿਆਸ। ਦੇਹ ਅਧਿਆਸ ਤੁਸੀਂ ਕੀ ਸਮਝੋਗੇ? ਮਾੜਾ ਜਿਹਾ ਆਪਾਂ ਹੁਣ ਬੈਠੇ ਬਿਰਤੀ ਟਿਕਾਈ, ਪਿਛੇ ਪਾਸੋਂ ਕੀੜੀ ਚੜ੍ਹ ਜੇ, ਜਦੇ ਆਪਾਂ ਨੂੰ ਗਿਆਨ ਹੋਜੂ ਪਿੱਛੇ ਕੀ ਹੈ। ਲੇਕਿਨ ਬ੍ਰਹਮ ਬੇਤੇ ਨੂੰ ਸਤ ਸੰਗਰੀ ਆਰੇ ਨਾਲ ਚੀਰਦੇ ਹੋ, ਉਹਨੂੰ ਪਤਾ ਹੀ, ਜਿਵੇਂ ਦੇਹ ਸੁੰਨ ਕੀਤੀ ਹੁੰਦੀ ਆ ਟੀਕਾ ਲਾ ਕੇ, ਉੱਥੇ ਕੁਛ ਹੋਈ ਜਾਵੇ ਆਪਾਂ ਨੂੰ, ਚਾਹੇ ਵੱਡੀ ਕੱਟੀ ਜਾਣ, ਆਪਾਂ ਨੂੰ ਕਦੇ ਪਤਾ ਹੀ ਨਹੀਂ ਹੋਇਆ। ਐ ਬ੍ਰਹਮ ਬੇਤੇ ਦੀ ਅਵਸਥਾ ਹੋ ਜਾਂਦੀ ਹੈ, ਦੇਹ ਤੋਂ ਵੱਖਰਾ ਹੋ ਜਾਂਦਾ ਉਹਨੂੰ, ਭਾਵੇਂ ਕਾਇਆ ਕਾਪਰ ਚੀਰ ਪਾਓ, ਫਾਰੇ ਹਰ ਰੰਗ ਨਾ ਲਏ ਸੁਭਾਗਾ, ਪਾੜ ਪਾੜ ਕੇ ਦੇਹ ਦੇ ਟੁਕੜੇ ਬੰਦ ਬੰਦ ਕੱਟਦੇ ਹੋ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹ ਜਿੰਨਾ ਚਿਰ ਦੇਹ ਅਧਿਆਸ ਹੈ, ਇਹ ਸਹੁਰਾ ਹੈ, ਔਰ ਸੰਸੇ ਆਤਮਕ ਬਿਰਤੀ ਹੈ ਜਿਹੜੀ, ਇਹ ਦੋਨੋਂ ਸੱਸ ਸਹੁਰਾ ਹਨ, ਇਹ ਨਾਮ ਵਿਚ ਨਹੀਂ ਲੱਗਣ ਦਿੰਦੇ, ਨਾ ਦੁਖੀ ਕੀਤੇ ਪਿਆ ਮੈਨੂੰ।
ਜੇਠ ਕੇ ਨਾਮ ਡਰੋ ਰੇ,
ਜੇਠ ਕੌਣ ਹੈ? ਧਰਮ ਰਾਜਾ ਡਰ ਆਉਂਦਾ, ਸੁਣ ਸੁਣ ਹੀ ਡਰਾਇਆ, ਤਾਂ ਮੈਂ ਆਇਆ ਸਰਨੀ ਆਇਆ, ਭਰੋਸੇ ਆਇਆ, ਕਿਰਪਾ ਆਇਆ। ਜੇ ਪੁੱਛਣ ਗੁਰੂ ਕਿਉਂ ਆਇਆ ਤੂੰ ਸੰਗਤ ਵਿਚ, ਤਾਂ ਮੈਂ ਆਇਆ ਸ਼ਰਨੀ ਆਇਆ, ਮੈਂ ਸ਼ਰਨ ਵਿਚ ਆਇਆ ਜੀ, ਕੀ ਤੁਹਾਨੂੰ ਲੋੜ ਪੈ ਗਈ? ਮਹਾਰਾਜ ਮੈਂ ਤੁਹਾਡੇ ਭਰੋਸਾ ਤੱਕ ਕੇ ਆਇਆ ਤੁਹਾਡੇ ਚਰਨਾਂ ਤੇ, ਕੀ ਕੰਮ ਹੈ? ਸੁਣ ਸੁਣ ਹੀ ਡਰਾਇਆ, ਕਰ ਰੋ ਧਰਮ ਰਾਜਾ, ਸੁਣ ਸੁਣ ਕੇ ਮੇਰਾ ਦਿਲ ਕੰਬਦਾ ਹੈ, ਵੀ ਧਰਮ ਰਾਜਾ ਰਸੀਓ ਮਾਸਾ ਤੋਲ ਕਢਾਵਣੇ ਆ, ਮੇਰਾ ਦਿਲ ਕੰਬਦਾ ਤੁਹਾਡੇ ਕੋਲ, ਤਾਂ ਆਇਆ, ਉਹਨੇ ਮੈਨੂੰ ਮਾਫ਼ ਨਹੀਂ ਕਰਨਾ, ਮੈਨੂੰ ਸਜ਼ਾ ਦੇਊ ਕਿਹੜੀ ਕਿਹੜੀ ਤੋਂ ਕਿਹੜੀ, ਲੇਕਿਨ ਆਹ ਘਰ ਵਿਚ ਸਿਫਤ ਹੈ, ਇੱਥੇ ਆ ਕੇ ਬਚ ਜਾਈਦਾ ਧਰਮ ਰਾਜਾ ਦੇ ਹਿਸਾਬ ਤੋਂ। ਧਰਮ ਰਾਜ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ, ਕਿਰਪਾ ਕਰੋ। ਜੇਠ ਕੇ ਨਾਮ ਡਰੋ ਰੇ, ਜੇਠ ਵੱਡਾ ਧਰਮ ਰਾਜਾ ਹੈ, ਉਹਦਾ ਨਾਂ ਸੁਣ ਕੇ ਡਰ ਆਉਂਦਾ ਹੈ।
ਸਖੀ ਸਹੇਲੀ ਨੰਦ ਗਹੇਲੀ,
ਹੇ ਸਖੀਓ, ਸ਼ਰਧਾ ਵਾਲੀ, ਜਿੰਨੇ ਸ਼ਰਧਾ ਵਾਲੇ ਨੇ ਉਹ ਆਪਾਂ ਉਹਨਾਂ ਸਖੀਆਂ ਕਹਿੰਦੇ ਹਾਂ, ਜਿਹੜੇ ਵਿੱਚ ਭਗਤੀ ਵਾਲੇ ਨੇ ਭਗਤੀ ਕਰਨ ਉਹਨਾਂ ਸਹੇਲੀਆਂ ਕਹਿੰਦੇ ਹਾਂ। ਹੇ ਸਖੀਓ ਸਹੇਲੀਓ, ਨੰਦ ਗਹੇਲੀ, ਆ ਨੰਦਾਂ ਇੰਦਰੀਆਂ ਨੇ ਬੜੀਆਂ ਦੁੱਖ ਦਿੰਦੀਆਂ ਨੇ, ਅੱਖਾਂ ਕਹਿੰਦੀਆਂ ਉੱਠ ਇੱਥੋਂ ਚੱਲ ਥੱਲੇ ਉੱਥੇ ਕੋਈ ਟੈਲੀਵਿਜ਼ਨ ਦੇਖ, ਕੰਨ ਕਹਿੰਦੇ ਚੱਲ ਉੱਥੇ ਤੈਨੂੰ ਹੋਰ ਸੁਣਾ, ਇਹ ਹਰ ਵੇਲੇ ਟੋਕਦੀਆਂ ਰਹਿੰਦੀਆਂ, ਭਗਤੀ ਚ ਲੱਗਣ ਨਹੀਂ ਦਿੰਦੀਆਂ।
ਦੇਵਰ ਕਹਿ ਰਹੇ ਜ਼ਰੂਰੇ,
ਦੇਵਰ ਬਰਾਗ ਹੈ, ਉਹਦੇ ਵਿਛੋੜੇ ਕਰਕੇ ਹਿਰਦਾ ਸੜਦਾ ਹੈ, ਜੇ ਬਰਾਗ ਹੋ ਬਿਨ ਬੈਰਾਗ ਨਾ ਛੂਟ ਸਮਾਇਆ, ਬਿਨਾਂ ਬਰਾਗ ਤੋਂ ਮਾਇਆ ਤੋਂ ਵਿਅਕਤੀ ਨਹੀਂ ਛੁੱਟਦੀ। ਨਾਲ ਹੀ ਸਤਸੰਗਤ ਜੀ, ਜਿੰਨਾ ਚਿਰ ਬਰਾਗ ਨਹੀਂ ਹੋਊ ਮਨ ਇਕਾਗਰ ਨਹੀਂ ਹੁੰਦਾ ਹੈ, ਇਉਂ ਬਰਾਗ ਦੇ ਵਿਛੋੜੇ ਚ ਮੇਰਾ ਸੜਨਾ ਹੁੰਦਾ ਹੈ।
ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ,
ਮੈਂ ਵੀ ਕਮੜੀ ਹੋਈ ਹਾਂ ਹੇ ਸਖੀ, ਮੈਂ ਪਰਮੇਸ਼ਰ ਨੂੰ ਪਤੀ ਨੂੰ ਭੁਲਾ ਬੈਠੀ।
ਕਿਨ ਬਿਦ ਰਹਿਣ ਰਹੋ ਰੇ,
ਹੁਣ ਮੇਰਾ ਰਹਿਣ ਵਾਲੀ ਹੋ ਕੇ ਕਿਵੇਂ ਰਹਿਣਾ ਹੋਵੇ ਇੱਥੇ ਮਾਤ ਲੋਕ ਦੇ ਅੰਦਰ, ਸੰਗਤ ਤੋਂ ਵਿਛੜ ਚੁੱਕੀ ਹਾਂ।
ਜੈ ਰਾਮ ਦੇ ਨੈਣ ਨਹੀਂ ਵੇਖੋ,
ਮੈਂ ਸੁਣਿਆ ਸੰਗਤ ਵਿੱਚੋਂ, ਯਾਏ ਸ਼ਰਦ ਅੰਤਰ ਜੋਤੀਰ ਪੁਰਸ਼ਾ ਅਯੰਗ ਬੇਤ ਗੁਫਾ ਬ੍ਰਹਮ, ਤੂੰ ਹਿਰਦੇ ਗੁਪਤ ਵਸਿਆ ਤੂੰ ਰਾਤੀ, ਤੇਰਾ ਭਾਉ ਨਾ ਬੁੱਝਿਆ ਗੁਵਾਰੀ, ਤੂੰ ਹਿਰਦੇ ਚ ਵਸਦਾ ਹੈ ਪਰ ਮੈਨੂੰ ਦਿਸਦਾ ਨਹੀਂ ਹੈ।
ਇਹੋ ਦੁਖ ਕਾ ਸੋ ਕਹੋ ਰੇ,
ਅੰਤਰਕਰਨ ਸੇਜਾ ਦੇ ਤੇ ਸਾਖੀ ਚੇਤਨ ਹੋ ਕੇ ਪ੍ਰਕਾਸ਼ ਹੋਇਆ ਹੈ, ਮੈਂ ਦੁੱਖ ਕਿਹਨੂੰ ਕਹਾਂ, ਮੈਨੂੰ ਦਿਸਦਾ ਕਿਉਂ ਨਹੀਂ ਹੈ, ਮੇਰੇ ਸੁਰਤੀ ਤੇ ਸਿਮਰਤੀ ਨੇਤਰ ਨਹੀਂ। ਨਾਲੇ ਅਗਿਆਨ ਦਾ ਹਨੇਰਾ, ਇੱਕ ਹਨੇਰਾ ਹੋਵੇ ਤੇ ਇੱਕ ਅੱਖਾਂ ਨਾ ਹੋਣ ਫਿਰ ਤਾਂ ਜਮਾਂ ਹੀ ਦਿਸਣ ਦੀ ਆਸ ਨਹੀਂ, ਜੇ ਅੱਖਾਂ ਹੋਣ ਹਨੇਰਾ ਹੋਵੇ ਫਿਰ ਵੀ ਟੋ ਲਈਦਾ ਹੈ। ਇੱਥੇ ਅਗਿਆਨ ਦਾ ਹਨੇਰਾ ਛਾਇਆ ਹੋਇਆ ਹੈ ਔਰ ਸਿਰਤੀ ਤੇ ਸਿਮਰਤੀ ਨੇਤਰ ਵੀ ਨਹੀਂ ਹਨ, ਮੈਂ ਇਹ ਦੁੱਖ ਕਿਹਨੂੰ ਕਹਾਂ।
ਰਹਾਓ ਬਾਪ ਸਾਹਿਬ ਕਾ ਕਰਾ ਲੜਾਈ,
ਬਾਪ ਕੌਣ ਆ, ਸਰੀਰ ਆ ਬਾਪੂ ਬਣਿਆ ਸਾਰਿਆਂ ਦਾ, ਇਹ ਲੜਦਾ ਹੀ ਰਹਿੰਦਾ, ਲਿਆ ਮੈਨੂੰ ਆਹ ਦੇ ਖਾਣ ਨੂੰ, ਮੈਂ ਕਮਜ਼ੋਰ ਹੁੰਦਾ ਜਾਂਦਾ, ਆਹ ਲਿਆ ਆਹ ਲਿਆ, ਜਿਹੜੀ ਬਿਰਤੀ ਨਾਲ ਭਜਨ ਕਰਨਾ ਇਹ ਆਪਦੇ ਵੱਲ ਲਾ ਛੱਡਦਾ ਹੈ, ਲੜਦਾ ਹੈ।
ਮਾਇਆ ਸਾਧ ਮਤਵਾਰੀ,
ਮਾਇਆ ਨੇ ਤਾਂ ਮੈਨੂੰ ਕਮਲੀ ਕੀਤਾ ਪਿਆ ਹੈ, ਜਿਹੜੀ ਮਾਂ ਹੈ ਇਹ ਹਰ ਵੇਲੇ ਗਿਣਤੀ ਮਿਣਤੀ ਹੁੰਦੀ ਰਹਿੰਦੀ ਹੈ, ਮਾਇਆ ਦੀ ਇੰਨੇ ਆ ਗਏ ਇੰਨੇ ਚਲੇ ਗਏ।
ਵੱਡੇ ਭਾਈ ਕਾ ਜਬ ਸੰਗ ਹੋਤੀ,
ਵੱਡਾ ਭਾਈ ਕੌਣ ਹੈ, ਸਖਤ ਨਹੀਂ, ਜਿਹੜਾ ਪਰੋਖ ਗਿਆਨ ਸੀ ਜਦੋਂ ਮਾਤਾ ਦੇ ਗਰਭ ਵਿੱਚ ਸੀਗੇ, ਉਦੋਂ ਅਪਰੋਕਸ਼ ਗਿਆਨ ਨਹੀਂ ਸੀ, ਵਾਹਿਗੁਰੂ ਦਿਸ ਨਹੀਂ ਸੀ ਰਿਹਾ, ਲੇਕਿਨ ਵਾਹਿਗੁਰੂ ਦਾ ਇਹ ਗਿਆਨ ਸੀ ਵੀ ਹੈਗਾ, ਹੁਣ ਤਾਂ ਹੁਣ ਵੀ ਮੁੱਕਰ ਗਏ, ਰੱਬ ਖਮੀ ਹੈ ਕਮੀ ਨਹੀਂ, ਬਾਹਰ ਆ ਕੇ ਗੜਬ ਤੋਂ ਉਹ ਜਿਹੜਾ ਪਰੋਹ ਗਿਆਨ ਜਦੋਂ ਸੀ ਨਾ, ਉਦੋਂ ਮੈਂ ਜਦੋਂ ਵੱਡੇ ਭਾਈ ਦੇ ਨਾਲ ਸੀ ਅੰਦਰ ਗਰਭ ਚ,
ਪਿਆਰੀ
ਉਦੋਂ ਮੈਨੂੰ ਪਰਮੇਸ਼ਰ ਨੂੰ ਪਿਆਰੀ ਸੀ, ਮੈਨੂੰ ਪਰਮੇਸ਼ਰ ਨੇ ਤਦੇ ਬਾਹਰ ਸੰਸਾਰ ਚ ਜਨਮ ਦਿੱਤਾ ਹੈ, ਜੇ ਨਾ ਪਿਆਰ ਹੁੰਦਾ ਮੈਨੂੰ ਭਜਨ ਕਰਾਉਣ ਵਾਸਤੇ ਯਾਦ ਕਰਨ ਵਾਸਤੇ ਮੈਨੂੰ ਜਨਮ ਦਿੱਤਾ।
ਕਹਿਤ ਕਬੀਰ ਪੰਚ ਕੋ ਝਗੜਾ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਪੰਜ ਕਾਮ ਕ੍ਰੋਧਾ ਹੀ ਝਗੜਾ ਸਾਰਾ ਫੈਲਿਆ ਹੋਇਆ ਹੈ,
ਝਗੜੇ ਤੇ ਜਨਮ ਗਵਾਇਆ,
ਇਹ ਸਾਰੇ ਜੀਵਾਂ ਨੇ ਝਗੜੇ ਚ ਜਨਮ ਗਵਾ ਲਿਆ, ਪਿੱਛੇ ਰਹਿ ਗਏ ਭਾਉ ਭਗਤੀ ਤੋਂ, ਵਾਹਿਗੁਰੂ ਨੂੰ ਵਰ ਨਾ ਸਕੇ,
ਝੂਠੀ ਮਾਇਆ ਸਭ ਜਗ ਬਾਧਿਆ,
ਕਿਉਂ ਭਾਈ ਝੂਠੀ ਮਾਇਆ ਸਾਰਾ ਸੰਸਾਰ ਫਸਿਆ ਹੋਇਆ ਹੈ।
ਮੈਂ ਰਾਮ ਰਾਮਤ ਸੁਖ ਪਾਇਆ,
ਕਬੀਰ ਸਾਹਿਬ ਤੂੰ ਬਚ ਗਿਆ, ਕਹਿੰਦਾ ਹੁਣ ਤੈਨੂੰ ਮੈਂ ਦੱਸ ਹੀ ਦਿੱਤਾ ਮੇਰਾ ਵਿਆਹ ਕਿਵੇਂ ਹੋਇਆ, ਤਨ ਨੈਨੀ ਮਨ ਪੁਨਰ ਕਰ ਹੋ ਪਾਚੋ ਤੱਤਵ ਰਾਤੀ, ਰਾਮ ਰਾਏ ਸੋ ਭਾਵਰ ਲੈ ਹੋ ਆਤਮ ਤੇ ਰੰਗ ਰਾਤੀ, ਗਾਓ ਗਾਓ ਰਿਤ ਰਹਿੰਦੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਧਾਰਾ, ਮੈਂ ਤਾਂ ਭਾਈ ਹੁਣ ਰਾਮ ਦੇ ਆਸਰੇ ਬਚ ਰਿਹਾ ਹਾਂ। ਪੜੋ ਕੀ ਪੰਕਤੀ ਹੈ,
ਮੈਂ ਰਾਮ ਰਾਮਤ
ਸੁਖ ਪਾਇਆ, ਸੰਗਤ ਦੇ ਆਸਰੇ, ਮੈਂ ਕਦੇ ਨੀ ਕਹਿੰਦਾ ਵਿਆਹ ਚ ਤੁਰਿਆ ਫਿਰਦਾ, ਮੈਨੂੰ ਪਤਾ ਸੰਗਤ ਮੇਰੇ ਕੋਲੇ ਆਊਗੀ, ਮੈਂ ਸੰਗਤ ਦੇ ਆਸਰੇ ਰਾਮ ਪਰਮੇਸ਼ਰ ਦਾ ਭਜਨ ਕਰਕੇ ਸੁਖ ਨੂੰ ਪਾਇਆ ਹੈ ਔਰ ਸੁਖ ਸਰੂਪ ਬ੍ਰਹਮ ਨੂੰ ਪਾਇਆ ਹੈ, ਇੱਥੇ ਹੁਣ ਦੁੱਖ ਦਾ ਲੇਸ ਵੀ ਨਹੀਂ ਹੈ। ਕਿਉਂ ਖਾਲਸਾ ਜੀ, ਐਸੀ ਭਾਈ ਇਹ ਅੰਮ੍ਰਿਤਮਈ ਬਾਣੀ ਹੈ ਗੁਰਸਿੱਖੋ, ਅਸਚਰਜ ਤੋਂ ਅਸਚਰਜ ਹੈ, ਇੱਥੇ ਬੁੱਧੀ ਦੰਗ ਰਹਿ ਜਾਂਦੀ, ਮਹਾਰਾਜ ਕਿਰਪਾ ਕਰਨ ਸਾਰਿਆਂ ਦੀ ਭਾਈ ਬਿਰਤੀ ਉੱਜਲ ਕਰਨ, ਸੇਵਾ ਕਰਕੇ ਸਤ ਸੰਗਤ ਜੀ ਮਨ ਉੱਜਲ ਹੋ ਜਾਂਦਾ, ਫਿਰ ਸਹਿਜੇ ਸਹਿਜੇ ਗੁਰਬਾਣੀ ਸਮਝ ਆਉਣ ਲੱਗ ਜਾਂਦੀ ਹੈ, ਨਹੀਂ ਨਹੀਂ ਸਮਝਦੀ ਹੈ, ਮਾਨਸ ਦੇਹੀ ਹੈ, ਜੇ ਸਤਸੰਗ ਜੀ ਇੱਧਰ ਲੇਖੇ ਲੱਗ ਜੇ ਇਦੂ ਬੰਦਾ ਸਤਸੰਗ ਜੀ, ਹੋਰ ਲਾਹਾ ਕੋਈ ਨਹੀਂ ਹੈ, ਭੁੱਲਾਂ ਚੁੱਕਣ ਸਤਸੰਗ ਜੀ ਮਾਫ਼ ਕਰਨੀ ਆ। ਰਾਗੀ ਸਿੰਘ ਜੀ ਹਾਜ਼ਰ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਦਾ ਰਸ ਮਾਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।